सर्व कला समरथ डोलन ते राखह प्रभु नानक दे कर हथ जाहि कुल ते प्रगट होए ताहि कुल का नाम पुन द्वादश गोरिंड का मेरी है परनाम। राग सुही महला तीजा गुर की साखी सहजे चाखी तृष्णा अग्नि बुझाए। सुही महला पहला जन्मत ही दुख लागे मरना आए कै जन्म मरण परवान हर गुण गाए कै। माज महला चौथा हर गुण पढ़िए हर गुण गुणिए हर हर नाम कथा नित सुनिए। मिल सत संग बोली हर बाणी हर हर कथा मेरे मन पाणी। आवहो संत मैं गल मिलाइए मेरे प्रीतम की मैं कथा सुनाइए। नानक हर कथा सुनी मुख बोली गुरमत हर नाम परीचै जीओ। पौड़ी पहला हर के संत सुनह जन पाई हर सतगुर की एक साखी। जिस तुर भाग होवै मुख मस्तक तिन जन लै हिरदय राखी। हर अमृत कथा श्रेष्ठ उत्तम गुर बचनी सहजे चाखी। तह भया प्रगास मिटिया अंधियारा जो सूरज रैन किराखी। अदिष्ट अगोचर अलख निरंजन सो देखिया गुरमुख आखी। इन्हां उपर लिखे गुरवाकां दा भाव मैं अपने अंदर वसा ही अगले साल 2005 बिक्रमी दा आरंभ करदा हां। ते इन्हां गुरवाकां दा सार ही श्रोतियां गुरसाखी सुनन वालियां नूं मन विच वसाण दी बिनय करदा हां। अर्थ गुरबाणी दे गुरसिखां नूं भासदे ही हन ते सहले ही हन। कोई वेद वाक संस्कृत नहीं कोई अरबी विच कुरान शरीफ दी आयत तरां दूजे देश दी बोली नहीं। गुरु नानक देव जी ने यह गुरसिखां लई महा उपकार गुरबाणी सौखी बोली विच उचार कीता होया है। ज्ञानी लोक भावे किन्ने किन्ने गूढ़ अर्थ पए करन मैं ते गुरबाणी दा अर्थ भाव इको ही सीधा सरल जो मन विच सुनदिया ही उतरदा है सो प्रवान कर। इस साल दा मंगल ते गुरु जी दे चरणा विच अर्ज करी है ते गुरसिखां अगे भी बिना करी है। आवह संत मैं गल में लाईऐ मेरे प्रीतम की मैं कथा सुनाईऐ। मैं इस जुगत अर्जा कर कर ही गुरु के बचन जतन कर कर चुन चुन सुन सुन ए गुरु जस ग्रंथ बनाउन दा काम कीता है। श्री सतगुरु प्रताप सिंह जी दी कृपा नाल इस साल बीते विच भारी बारिश हुई। जिस धरती विच जानवर ते पशु गर्मियां विच त्याए मरदे सी उत्थे ऐतकी चिकड़ां रकड़ां विच सरों ते छोले सिखां डोले। बड़ा अनाज होया ते पशु बहुत पले हुए हर सिख दे घर सी। सरों ते कईयां दी होले तों पहला ही पक गई सी ते छोले कणक बाद छेती ही पक गए सी। थोड़ी थोड़ी किरतों सब नगरी सिखां ते बागड़ियां दा अन्न पठा होया। जिमी मुख्तारां राही वित सेती सब खरीदे पिंडां ते बाकी दे पिंडां विच सब नूं दित्ती गई। सरों तों कई सिखां दियां तां कसरां ही निकल गईयां ते साबत होया इस धरती दा झाड़ पिछले सब जिलियां तों वधे। सरसरी ओड़ां कढ़ियां ने झाड़ दा ओड़ा ही ना रहण दित्ता। उत्तम पुरश हरी सिंह वडाणिया करी वालियों आ चुचाल सतगुरु जी दी चरनी लगा ता सतगुरु जी बचन कीता कई सिखां दी रकम साडे खजानचियां कोल जमा सी। सो संगत दी लोड़ अन्न कपड़े दी विच वरती गई सी। हुण अपने बनाए हलां तों ते बेमालकां दी बीजी जमीन तों माया आई है। रकमां हुण कह कह वापस कर रहे हां, जे तेरी भी रकम होवे तां लै लै, राशन तां हुण लैण दी सिखां नूं लोड़ नहीं। जो नवे आउणगे तिन्हां दा गुजारा भी गुरु करी ही चलेगा। ता हरी सिंह ने 900 रुपए अपने पल्यों खोल सतगुरु जी दे हजूर तरकिया। आपने बटवारे तो पहला एक समय मैनू घोड़िया लई जवी खरीदन लई रकम दित्ती सी, उस विचों मेरे कोल 900 वध गया सी, ते हुण हथ कुशादा होण कर देण आया हां। सतगुरु जी क्या ओही उत्तम पुरश है जो अपने मन दी आवाज सुन हर काज करदा ए। सानू ते चेता ही नहीं सी, पर इस गए गुजरे जमाने विच नेम धर्म वाले भी हैन, साबित हो गया है। धन जन्म है तेरा, हरी सिंह वडाणीए हथ जोड़ अर्ज कीती, ए सब आप दी किरपा दा सदका है, नहीं ते लोकां जिहा ही मैं हां। आप सिर ते हथ रखो। कई सिखां दीआं शिकायतां आउंदीआं, मेरा सीर सी ते हुण हिस्सा नहीं फलाणे दित्ता। सतगुरु जी बचन करदे सब हो पए कुछ दा रेड़का ए। सतगुरु जी बचन करदे सब हो पए कुछ दा रेड़का ए। असीं ट्रैक्टर ते हलां दी वाही विचों दे के सिखां नूं राजी हां। जिन्हां नाल रल कार कीती है, जे कुछ ना हुंदा तां सीर करन वाले किते तीर हो जाणा सी। जो किसे दा बणदा है जे कुछ ना हुंदा, जो किसी का बनता कह समझा दिवांदे। दिल्ली रेसा ते जांदे ते घोड़े जिते दा इनाम आए ते कहिंदे, जो सिख घोड़े की सेवा करदा है उसका भी हिस्सा लंगर विच पैंदा है। सतगुरु जी पुराने साधां ते बचन करदियां कहा, गुरु हरी सिंह जी जिस साल होला गुरु चक कीता सी, 101 ਪਾਠ ਆਦਿ ਗ੍ਰੰਥ ਸਾਹਿਬ ਦੇ ਬਾਬੇ ਬਘੇਲ ਸਿੰਘ ਜੀ ਨਾਰਲੀ ਵਾਲਿਆਂ ਕਰਾਏ ਸੀ। 2 ਗ੍ਰੰਥ ਸਾਹਿਬ ਪ੍ਰਕਾਸ਼ੇ ਸੀ, 8 ਪੈਰੀ ਭੋਗ ਪਾਉਂਦੇ ਸੀ। 1 ਘੰਟੇ 15 ਮਿੰਟ ਵਿੱਚ 50 ਪੱਤਰਿਆਂ ਦੀ ਰੌਲ ਲਾਉਂਦੇ ਸੀ ਸਿੱਖ। 6ਵੇਂ ਦਿਨ ਛੁੱਟੀ ਕਰਦੇ ਸੀ ਕੇਸਾਂ ਕੱਪੜਿਆਂ ਦੀ ਸਫਾਈ ਹਿੱਤ। ਗੁਰੂ ਕੇ ਤਬੇਲੇ ਵਿੱਚ ਇੱਕ ਘੋੜੀ ਥੋੜੇ ਕਾਲੇ ਰੰਗ ਦੀ ਸੀ ਤੇ ਇੱਕ ਸਫੈਦ ਥਿਮ ਸੀ। ਮੈਂ ਅਰਜ ਕੀਤੀ, ਇਸ ਦਾ ਕੀ ਰੰਗ ਏ? ਸਤਿਗੁਰੂ ਜੀ ਬਚਨ ਕੀਤਾ, ਇਹੋ ਰੰਗ ਗੁਰੂ ਗੋਬਿੰਦ ਸਿੰਘ ਜੀ ਦੇ ਸਵਾਰੀ ਵਾਲੇ ਘੋੜੇ ਦਾ ਸੀ। ਇਹ ਸਬਜ਼ਾ ਰੰਗ ਹੈ, ਛੋਟੀ ਉਮਰੇ ਕਾਲਾ, ਜਵਾਨੀ ਵੇਲੇ ਸਫੈਦ ਤੇ ਵਡੇਰੀ ਉਮਰੇ ਬੰਗਸ, ਦੌੜਦਿਆਂ ਹੋ ਜਾਂਦਾ ਹੈ। ਜਿਨ੍ਹਾਂ ਕਵੀਆਂ ਨੂੰ ਪਤਾ ਨਹੀਂ ਉਹਨਾਂ ਨੀਲਾ ਲਿਖਿਆ ਹੈ। ਨੀਲਾ ਗਧੇ ਨੂੰ ਆਖਦੇ ਹਨ। ਮੈਂ ਸਿਆਮ ਵਿੱਚ ਇਹੋ ਕਿਹਾ ਸੀ ਤਾਂ ਅਕਾਲੀਆਂ ਕੌੜ ਕੀਤੀ ਸੀ, ਪਰ ਮੇਰੇ ਨਾਲ ਆ ਕੇ ਕਿਸੇ ਗੱਲ ਨਾ ਕੀਤੀ। ਜੇ ਕੋਈ ਕਰਦਾ ਤਾਂ ਮੈਂ ਪੁਰਾਣੀਆਂ ਘੋੜ ਸ਼ਨਾਸੀ ਦੀਆਂ ਕਿਤਾਬਾਂ ਵਿੱਚੋਂ ਸਬਜ਼ਾ ਰੰਗ ਸਾਬਤ ਕਰ ਦੇਣਾ ਸੀ। ਜਬ ਲੱਗ ਘਟ ਮਹਿ ਸਾਸਾ। ਸਤਿਗੁਰੂ ਜੀ ਅੰਮ੍ਰਿਤਸਰ ਵਿਸਾਖੀ ਤੇ ਦਰਸ਼ਨ ਦਿੱਤੇ। ਨਾਮਧਾਰੀ ਧਰਮਸ਼ਾਲੇ ਪ੍ਰਤਾਪ ਸਿੰਘ ਕੈਰੋਂ ਕੁਝ ਅਕਾਲੀ ਤੇ ਸਰਕਾਰੀ ਸਿੱਖਾਂ ਤੇ ਕਾਂਗਰਸੀ ਹਿੰਦੂਆਂ ਦੇ ਸਣੇ ਆ ਚਰਨੀ ਲੱਗ ਨਮਸਕਾਰ ਕੀਤੀ ਤੇ ਕਹਿਣ ਲੱਗਾ ਸੰਗਤ ਵੱਲ ਮੂੰਹ ਕਰਕੇ, ਕੂਕਿਓ ਤੁਸੀਂ ਸੱਚੇ, ਜੋ ਕਹਿੰਦੇ ਸੋ ਭਾਣਾ ਵਰਤਣਾ ਹੈ, ਰਾਵੀ ਤੇ ਵਿਆਸਾ ਤੋਂ ਪਾਰ ਹੋ ਜਾਓ ਜਿਸ ਬਚਣਾ ਹੈ, ਸੋ ਤੁਹਾਡੀ ਗੱਲ ਸੱਚੀ ਹੋਈ ਹੈ। ਤੇ ਸਤਿਗੁਰੂ ਜੀ ਵੱਲ ਮੂੰਹ ਕਰ ਹੱਥ ਜੋੜ ਅਰਜ ਕੀਤੀ, ਤੁਸੀਂ ਦੱਸੋ ਹੁਣ ਹੋਇਆ ਸੁਤੰਤਰ ਰਾਜ ਕਿਹਾ ਹੋਵੇਗਾ, ਤੇ ਵੱਡਾ ਭਾਣਾ ਲੋਹੇ ਦਾ ਸੁਹਾਗਾ ਫਿਰਨ ਵਾਲਾ ਕਦੋਂ ਵਰਤੇਗਾ, ਤੇ ਸਤਿਗੁਰੂ ਰਾਮ ਸਿੰਘ ਜੀ ਤੁਹਾਡਾ ਮਾਹੀ ਕਦੋਂ ਵਰਤੇਗਾ। ਸਤਿਗੁਰੂ ਜੀ ਬੜੇ ਧੀਰਜ ਨਾਲ ਨੇੜੇ ਬਹਾ ਸਭ ਨੂੰ ਆਦਰ ਦੇ ਕਿਹਾ, ਸਤਿਗੁਰੂ ਰਾਮ ਸਿੰਘ ਜੀ ਲਿਖਿਆ ਹੋਇਆ ਹੈ, ਭਵਿੱਖਤ ਬਚਨਾਂ ਵਿਚ ਅਦ੍ਰਿਸ਼ਟ ਕੂੰਟਾਂ ਹਨ, ਸਮਝ ਘੱਟ ਆਉਂਦੀ ਹੈ, ਤੇ ਨਾਲੇ ਕਈ ਵਾਕ ਵਿਗਾੜੇ ਵੀ ਗਏ ਹਨ, ਤੇ ਪਰਮੇਸ਼ਰ ਦੀ ਗਤੀ ਅਗਾਧ ਵੀ ਹੈ, ਜਿਸ ਬਾਬਤ ਗੁਰ ਵਾਕ ਵੀ ਹੈ, ਅਵਤਾਰ ਨਾ ਜਾਣਨਾ ਹੈ ਅੰਤ, ਪਰਮੇਸਰ ਪਾਰ ਬ੍ਰਹਮ ਬੇਅੰਤ ਤਾਂ ਕੈਰੋਂ ਕਿਹਾ ਜੇ ਉਹਨਾਂ ਕੋਈ ਠੱਡਾ ਆਪਣੇ ਆਉਣ ਦਾ ਨਹੀਂ ਲਾਇਆ ਤਾਂ ਤੁਸੀਂ ਕਿੱਚਰ ਕੁ ਗੁਰੂ ਰਾਮ ਸਿੰਘ ਦੀ ਉਡੀਕ ਵਿੱਚ ਕਮਾਈ ਅਰਦਾਸੇ ਕਰੋਗੇ। ਤਾਂ ਸਤਿਗੁਰੂ ਜੀ ਤੇਜ ਹੋ ਕੇ ਉੱਤਰ ਦਿੱਤਾ, ਸਰਦਾਰਾ ਤਬ ਲਗ ਪ੍ਰਾਣੀ ਤਿਸੈ ਸਰੇਵਹ, ਜਬ ਲਗ ਘਟ ਮਹਿ ਸਾਸਾ। ਅਨੁਸਾਰ ਸਾਡੀ ਨਾਮਧਾਰੀ ਪੰਥ ਦੀ ਆਪਣੇ ਸਵਾਸ ਤੱਕ ਆਸ ਹੈ, ਜਿੱਚਰ ਅਸੀਂ ਨਾਮਧਾਰੀ ਜਿਉਂਦੇ ਰਹਾਂਗੇ ਉੱਚਰ ਤੱਕ ਉਡੀਕਾਂਗੇ। ਕੈਰੋਂ ਕਿਹਾ ਫਿਰ ਆਪ ਦਾ ਧਰਮ? ਤਾਂ ਸਤਿਗੁਰੂ ਜੀ ਉੱਤਰ ਦਿੱਤਾ ਜੋ ਸਾਨੂੰ ਸਤਿਗੁਰੂ ਜੀ ਨਾਮ ਦਾਨ ਇਸ਼ਨਾਨ ਸੁੱਚ ਸੇਵਾ ਸਾਦਗੀ ਬੇਮੁਹਤਾਜੀ ਆਦਿ ਬਖਸ਼ੇ ਹਨ, ਇਹ ਸਾਡਾ ਧਰਮ ਹੈ। ਉਹ ਰਜ਼ਾ ਦੇ ਮਾਲਕ ਹਨ, ਭਾਵੇਂ ਕਦੋਂ ਆਉਣ ਪਰ ਆਉਣਗੇ ਜ਼ਰੂਰ, ਤੇ ਮਾਰ ਵੀ ਅਨੇਕ ਭਾਂਤ ਦੀ ਹੋਵੇਗੀ, ਤੇ ਤਦੋਂ ਬਚੇਗਾ ਵੀ ਉਹੀ ਜੋ ਸਤਿਗੁਰੂ ਜੀ ਦੀ ਮੱਤ ਸਤ ਧਰਮ ਦੀ ਵਰਤ ਕੁਧਰਮ ਵੱਲ ਪਰਤ ਕੇ ਨਾ ਧੱਕੇਗਾ, ਪਰ ਇਹ ਮੱਤ ਉਸ ਵਿੱਚ ਹੀ ਅਸਥਿਤ ਰਹੇਗੀ ਜੋ ਦੋ ਵੇਲੇ ਅੱਠੀ ਪੈਰੀ ਸਤਿਗੁਰੂ ਜੀ ਦੇ ਆਉਣ ਤੇ ਉਸ ਭਾਣੇ ਭਾਰੇ ਦੇ ਬਚਨ ਸਿੱਖ ਚੇਤੇ ਰੱਖ ਚਿਤਵਦਾ ਕਰਦਾ ਰਹੇਗਾ, ਤੇ ਜੋ ਅੱਠਾਂ ਪੈਰਾਂ ਵਿੱਚ ਜ਼ਰੂਰ ਘੰਟਾ ਦੋ ਇਕਾਂਤ ਹੋ ਬਹੇਗਾ ਤੇ ਨਾਮ ਸਿਮਰਨ ਕਰਕੇ ਗੁਰੂ ਕਾ ਧਿਆਨ ਧਰੇਗਾ। ਇਹ ਬਚਨ ਕਰਦਿਆਂ ਸਤਿਗੁਰੂ ਜੀ ਦਾ ਗਲਾ ਭਰ ਗਿਆ ਤੇ ਚੁੱਪ ਕਰ ਗਏ। ਕੈਰੋਂ ਤੇ ਹੋਰ ਸਿੱਖ ਸਿਰ ਨਵਾ ਕੇ ਚਲੇ ਗਏ। ਇਹ ਬਚਨ ਮੈਨੂੰ ਅਵਤਾਰ ਸਿੰਘ ਜੀ ਝੱਬਰ ਨੇ ਦੱਸੇ ਹਨ, ਜੋ ਉਸ ਸਮੇਂ ਪਾਸ ਹੀ ਸੀ। ਮੇਰੇ ਤੋਂ ਅਵਸ਼ ਵਾਧਾ ਘਾਟਾ ਅੱਖਰਾਂ ਵਾਕਾਂ ਦਾ ਭਾਵੇਂ ਹੋ ਗਿਆ ਹੋਵੇ, ਪਰ ਮੈਂ ਭਾਵ ਨਹੀਂ ਬਦਲਿਆ। ਅਵਤਾਰ ਸਿੰਘ ਜੀ ਦੱਸਿਆ ਹੈ, ਜਾਪਦਾ ਸੀ ਜਿਵੇਂ ਆਉਣ ਵਾਲਾ ਸਮਾਂ ਕੈਰੋਂ ਆਦਿ ਪੁੱਛਣ ਆਏ ਸੀ, ਰਫਿਊਜੀ ਸ਼ਰਨਾਰਥੀ ਪਨਾਹੀ ਬਣੇ ਕਰਾ ਆਏ ਤਬਾਹੀ, ਵਸਨੀਕ ਕਹਾਉਂਦੇ ਜੋ ਰਹੇ ਟਿਕਾਣੇ, ਅੱਗੋਂ ਕੀ ਅਖਵਾਉਣਗੇ ਸਾਹਿਬ ਹੀ ਜਾਣੇ। ਜੋ ਸਿੱਖ ਨਵਾਂ ਮਿਲਦਾ ਉਸ ਨੂੰ ਕਹਿੰਦੇ, ਤੂੰ ਹਿਸਾਰ ਦੇ ਜ਼ਿਲ੍ਹੇ ਵਿੱਚ ਚੁਚਾਲ ਚੱਲ, ਇੱਧਰ ਨਾ ਰੁੱਝੀ, ਉੱਧਰ ਜ਼ਮੀਨ ਦਾ ਝਾੜ ਵੀ ਬਹੁਤ ਹੈ ਤੇ ਥੋੜੀ ਕਿਰਤੋਂ ਆਮ ਅੰਨ ਪੱਠਾ ਹੋ ਪੈਂਦਾ ਹੈ, ਤੇ ਦੁਆਲੇ ਬਰਾਨੇ ਬਾਗੜੀ ਹਨ ਜੋ ਭਲੇ ਲੋਕ ਹਨ, ਉੱਧਰ ਚੋਰੀ ਜੋਰੀ ਘੱਟ ਏ। ਇਨ੍ਹਾਂ ਜ਼ਿਲ੍ਹਿਆਂ ਤੇ ਕਰਨਾਲ ਵੱਲ ਵਿਰਕ ਸ਼ੇਖੂਪੁਰੇ ਜ਼ਿਲ੍ਹੇ ਦੇ ਤੇ ਗੁਜਰਾਂ ਵਾਲੇ ਸਿਆਲਕੋਟ ਲਾਇਲਪੁਰ ਦੇ ਜ਼ਿਲ੍ਹਿਆਂ ਦੇ ਜ਼ਬਰਦਸਤ ਜੋਰੀ ਚੋਰੀ ਹਾਰੇ ਬਹੁਤ ਹਨ, ਤੇ ਕਹਿੰਦੇ ਜੋ ਹੱਦ ਨੇੜੇ ਬਹਿਣਗੇ ਦੁਖੀ ਹੋਣਗੇ, ਕਿਉਂਕਿ ਪਾਕਿਸਤਾਨ ਵਲਾਣ ਵਾਲਾ ਨਹੀਂ, ਕਸ਼ਮੀਰ ਦੀ ਵਜ੍ਹਾ ਪਾ ਵੰਗਾਰਦਾ ਹੀ ਰਹਿੰਦਾ ਹੈ। ਸਾਡੇ 18 ਵੀ ਇਕੱਠੇ ਕੂਕਿਆਂ ਦੇ ਪਿੰਡਾਂ ਦੀ ਰਿਆਸ਼ ਤੇ ਅੰਤ ਨਾਮਧਾਰੀ ਹੈਨ ਤੇ ਨਾਮਧਾਰੀ ਸਭ ਨਾਲੋਂ ਸੁਖੀ ਰਹਿਣਗੇ ਜੇ ਖਹਿਣਗੇ ਵੀ। ਮਮਤਾ ਵਾਲਾ ਦਿਲ, ਸਤਿਗੁਰੂ ਜੀ ਮੰਡੀ ਸਕੇਤ ਵੱਲ ਵੀ ਸਿੱਖਾਂ ਦੇ ਵਸਣ ਦੀ ਸਹੀਲਤ ਇੱਕ ਦੂਜੇ ਨੂੰ ਦੇਣ ਦਾ ਉਪਦੇਸ਼ ਦਿੰਦੇ। ਮੰਡੀ ਵੱਲ ਮਿਸਤਰੀ ਤੇ ਖੱਤਰੀ ਅਰੋੜੇ ਦਰਜੀ ਸੁਨਿਆਰ ਆਦਿ ਗਏ। ਚੁਚਾਲ ਵੱਲ ਸਿੱਖਾਂ ਨੂੰ ਵਸਾਣ ਤੇ ਖੁਆਣ ਪਹਿਨਣ ਤੇ ਖਰਚ ਹੋਇਆ 1.5 ਲੱਖ। ਜ਼ਮੀਨ ਦੀ ਰਕਮ ਰੱਖੀ ਖਰਚ ਯੋਗ ਤੋਂ ਵੱਧ ਦਾ ਜ਼ਮੀਨ ਦੀ ਖਰਚ ਰੱਖੀ ਖਰਚ ਯੋਗ ਤੋਂ ਵੱਧ ਦਾ ਤਿਲ ਤੌਖਲਾ ਨਾ ਕਰਦੇ। ਮੇਰੀ ਕੌਮ ਇਕੱਠੀ ਹੋ ਬੈਠੀ ਹੈ, ਬਚ ਗਈ ਏ, ਕੀ ਹੋਇਆ ਜੇ ਸ਼ਿਕਾਇਤਾਂ ਵੀ ਖਾ ਵਰਤ ਕੇ ਕਰਦੇ ਹਨ। ਮੈਂ ਮਾਂ ਦੀ ਮਮਤਾ ਵਾਲਾ ਹਿੱਤ ਪਾਲਿਆ ਹੈ, ਜੇ ਨਾ ਜਾਣਨਗੇ ਤਾਂ ਵੀ ਅਫਸੋਸ ਨਹੀਂ। ਉਸ ਰਾਮ ਦੀ ਸੰਗਤ ਏ ਗਊ ਦੀ ਰੱਖਿਆ। ਸਤਿਗੁਰੂ ਜੀ ਕਾਰ ਤੇ ਚੁਚਾਲੋ ਨਹਿਰੇ ਨਹਿਰ ਸਰਸੇ ਨੂੰ ਜਾ ਰਹੇ ਸੀ। ਝਾੜੀਆਂ ਵਿੱਚੋਂ ਦੌੜਦੀ ਗਊ ਅੱਗੇ ਆਪ ਫੱਟੀ ਗਈ। ਸਤਿਗੁਰੂ ਜੀ ਵਾਪਸ ਕੋਠੀ ਆ ਬਸੰਤ ਸਿੰਘ ਚਵਿੰਡੇ ਦੇ ਬਾਜਵੇ ਨੂੰ ਨਾਲ ਲੈ 100 ਦੇ ਕਿਹਾ, ਓਟੂ ਜਿਸ ਦੀ ਗਊ ਹੈ ਉਸ ਨੂੰ 100 ਰੁਪਏ ਜਾ ਦੇ, ਤੇ ਗਊ ਦੀ ਸੇਵਾ ਕੋਠੀ ਲਿਆ ਕਰੋ ਤੇ ਰਾਜੀ ਕਰੋ। ਬਸੰਤ ਸਿੰਘ ਓਟੂ ਦੇ ਠਾਕਰ ਦੀਪ ਸਿੰਘ ਨੂੰ ਨਾਲ ਲੈ ਚਮਾਰਾ ਨੂੰ ਜਾ ਕਿਹਾ, ਮੈਂ ਗਊ ਜਿਵੇਂ ਕਿਵੇਂ ਕੋਠੀ ਲਿਜਾ ਸਾਂਭਾਂਗਾ, ਤਕੜੀ ਰਾਜੀ ਕਰ ਤੁਹਾਨੂੰ ਦਿਆਂਗਾ। ਤਾਂ ਦੀਪ ਸਿੰਘ ਦੇ ਬਿਰਧ ਪਿਤਾ ਨੇ ਕਿਹਾ, 100 ਤੇ ਚੁਮਾਰਾ ਨੂੰ ਦੇ ਜਾਓ, ਪਰ ਗਊ ਰਾਜੀ ਹੋ ਜਾਵੇਗੀ ਇਹਨਾਂ ਕੋਲ ਹੀ ਤੇ ਕਿਹਾ, ਪਰ ਗਊ ਰਾਜੀ ਹੋ ਜਾਵੇਗੀ ਇਹਨਾਂ ਕੋਲ ਹੀ ਤੇ ਕਿਹਾ, ਐਸੇ ਧਰਮੀਆਂ ਦੇ ਆਉਣ ਕਰ ਗਊ ਦੀ ਰੱਖਿਆ ਤੇ ਵਰਖਾ ਹੁਣ ਹੁੰਦੀ ਹੈ, ਨਹੀਂ ਤੇ ਨਾਲੀ ਕੰਢੇ ਗਊ ਘਾਤ ਹੁੰਦਾ ਸੀ ਤੇ ਧਿਆਈਆਂ ਵੀ ਮਰਦੀਆਂ ਸੀ। ਥੋੜੇ ਦਿਨਾਂ ਬਾਅਦ ਪਤਾ ਕੀਤਾ ਤੇ ਗਊ ਦਵਾਈ ਕਰਾਉਣ ਕਰ ਰਾਜੀ ਹੋ ਗਈ। ਸਤਿਗੁਰੂ ਜੀ ਉਚੇਚਾ ਪਤਾ ਕੀਤਾ ਕਿ ਚਮਾਰ ਨਾਰਾਜ਼ ਹੋਣ ਤਾਂ ਕੀਮਤ ਲੈ ਲੈਣ, ਪਰ ਠਾਕਰਾ ਆਖ ਭੇਜਿਆ ਬੇਵੱਸ ਹੋਏ ਦਾ ਦੋਸ਼ ਨਹੀਂ, ਅੱਗੇ ਗਰੀਬਾਂ ਦੀ ਗਊ ਕਰਕੇ ਸੌ ਦਵਾਇਆ ਹੈ, ਗਊ ਨਹੀਂ ਹੁਣ ਤੁਹਾਡੇ ਪੇਟੇ ਪਾਉਣੀ। ਰੂਸ ਬਾਰੇ ਜੇਠ ਚੜੇ ਵੱਡੀ ਜੰਗ ਛਿੜਨ ਦੀਆਂ ਅਫਵਾਹਾਂ ਅਖਬਾਰਾਂ ਤੇ ਛਪਦੀਆਂ, ਕਿਉਂਕਿ ਇਜ਼ਰਾਈਲ ਤੇ ਅਰਬਾਂ ਦੀ ਜੰਗ ਛਿੜੀ ਸੀ। ਇਜ਼ਰਾਈਲ ਉਹ ਦੇਸ਼ ਹੈ ਜਿੱਥੇ ਈਸਾ ਹੋਇਆ ਸੀ ਤੇ ਵਲਾਇਤ ਵਾਲੇ ਉਨ੍ਹਾਂ ਦੇ ਪੱਖੀ ਹਨ ਤੇ ਅਰਬਾਂ ਦਾ ਪੱਖ ਰੂਸ ਕਰਦਾ ਹੈ। ਸਤਿਗੁਰੂ ਜੀ ਬਚਨ ਕਰਦੇ ਬਾਬਾ ਖੁਸ਼ਹਾਲ ਸਿੰਘ ਜੀ ਥਰਾਜ ਵਾਲੇ ਸਤਿਗੁਰਾਂ ਨੂੰ ਪੁੱਛਿਆ ਸੀ, ਰੂਸ ਦੀਆਂ ਫੌਜਾਂ ਵੱਲੋਂ ਬਚਾਅ ਸੁਹੇਵੇ ਸਾਹਿਬ ਤੋਂ ਕਿਤਨੀ ਹੱਦ ਤੱਕ ਰਹੇਗਾ? ਸਤਿਗੁਰੂ ਜੀ ਬਚਨ ਕੀਤਾ ਸੀ, ਮਲੋਟੋਂ ਅੱਗੇ ਸ਼ਾਹੀ ਫੌਜਾਂ ਤੇ ਨਹੀਂ ਜਾਣਗੀਆਂ ਰੇਤ ਥਲੀ ਕਰਕੇ, ਪਰ ਮਾੜੇ ਨੂੰ ਤਕੜਾ ਲੁੱਟ ਲਏਗਾ। ਅਸੀਂ ਇਸੇ ਕਰਕੇ ਜੁੜ ਬੈਠੇ ਹਾਂ ਰੇਤ ਦੇ ਵਿਚਾਲੇ। ਮੈਂ ਕਵੀ ਹੋਣ ਕਰ ਕਹਿ ਦਿੱਤਾ, ਸਿੱਖੀ ਰੱਖ ਕਾਰਨ ਗੁਰੂ ਪਿਆਰੇ, ਰਚ ਰੱਖੀ ਵਾੜ ਰੇਤ ਦੀ ਤੇ ਪਾਣੀ ਖਾਰੇ। ਇਹ ਟੱਪਾ ਸੁਣ ਸਤਿਗੁਰੂ ਜੀ ਬਚਨ ਕੀਤਾ, ਤੂੰ ਕੁਝ ਇਸ ਦੇਸ਼ ਦਾ ਹੋਰ ਵੀ ਅੰਦਾਜ਼ਾ ਲਿਖਿਆ ਏ। ਮੈਂ ਅਰਜ ਕੀਤੀ, ਸੁਖ ਬੇਅੰਤ ਇਸ ਦੇਸ਼ ਵਿਚ ਦੁੱਖ ਗਿਣਵੇਂ ਇੱਕ ਚਾਰ, ਪਾਣੀ ਦੂਰ ਵੱਧ ਧੂੜ ਧੂਪ ਛੋਲੇ ਜ਼ਖਮ ਅਜ਼ਾਰ, ਬਾਲਣ ਬਹੁਤ ਵੀ ਜੂ ਘਾ ਥੋੜੀ ਕਿਰਤੋਂ ਅੰਨ, ਚੋਰੀ ਜੋਰੀ ਘੱਟ ਹੈ ਹਰ ਜਨ ਮਨ ਪ੍ਰਸੰਨ। ਸਤਿਗੁਰੂ ਜੀ ਇਹ ਮੇਰਾ ਤੁਰਤ ਬੀਤਿਆ ਸਮਾਂ ਤੇ ਕੁਝ ਮਨੋ ਉਕਤੀ ਕੀਤੀ ਸੁਣ ਕਿਆ, ਇਹ ਸੁਖ ਦੁੱਖ ਤੇ ਘੱਟ ਵੱਧ ਜੋ ਤੂੰ ਲਿਖਿਆ ਹੈ, ਇਹ ਜਿਸ ਵੇਖਿਆ ਹੈ ਉਹ ਤੇ ਮੰਨਦਾ ਹੈ, ਪਰ ਜਦ ਇਹ ਸਮਾਂ ਬਦਲ ਗਿਆ, ਆਬਾਦੀ ਵੱਧ ਗਈ ਤਾਂ ਇਹ ਗੱਲਾਂ ਨਹੀਂ ਰਹਿਣਗੀਆਂ। ਕਰੀ ਵਾਲੇ ਸੋਧੀ ਤੇ ਖੁੱਲੇ ਸਿੱਖ ਤੋਂ ਗੱਲ ਵਧੀ ਤੇ ਧੜੇ ਬਣ ਲੜਾਈ ਹੋਈ। ਸਤਿਗੁਰੂ ਜੀ ਸੁਣਿਆ ਤੇ ਕਿਹਾ, ਕਲਯੁਗ ਨੂੰ ਸਾਡਾ ਸੁਖ ਬਣਿਆ ਨਹੀਂ ਸੁਖਾਂਦਾ, ਜਿਤਨਾ ਖਰਚ ਅੱਗੇ ਲੱਗੇ ਮੈਥੋਂ ਲਓ ਤੇ ਡਾਕਟਰ ਲਿਆਓ, ਸਿੱਖ ਬਚਾਓ, ਸਿੱਖ ਦੀ ਕੀਮਤ ਨਹੀਂ ਪੈ ਸਕਦੀ, ਵੇਖੋ ਸੋਧੀ ਹੀ ਫਟਿਆ ਹੈ। ਸਤਿਗੁਰੂ ਜੀ ਜਾਣ ਸਮੇਂ ਸਭ ਰੋਗਾਂ ਨੂੰ ਛੁੱਟੀ ਦੇ ਗਏ ਹਨ, ਆਇਆਂ ਤੇ ਹੀ ਆਰਾਮ ਹੋਵੇਗਾ। ਜੱਗ ਮਲੇਰੇ ਸਤਿਗੁਰੂ ਜੀ ਇੱਕ ਦਿਨ ਸੰਤ ਆਲਾ ਸਿੰਘ ਜੀ ਦਾ ਮੇਲਾ ਸੇਲਾ ਲੈ ਜੰਗਲ ਚੱਲੇ ਤੇ ਕਿਹਾ, ਸੰਤ ਜੀ ਮੈਂ ਆਪ ਨੂੰ ਇੱਥੇ ਲਿਆ ਵਿਖਾ ਤਰਾਂਗਾ। ਸੋ ਵਾਪਸ ਉੱਥੇ ਲਿਆ ਤਾਰ ਸੰਤ ਜੀ ਨੂੰ ਦਿਖਾਇਓ ਨੇ, ਭਾਵ ਮਰਜ਼ਾਦਾ ਦੱਸੀ ਕਿ ਜਿਸ ਦੀ ਚੀਜ਼ ਹੋਵੇ ਉਸ ਤੋਂ ਪੁੱਛ ਕੇ ਲਵੋ ਤੇ ਵਾਪਸ ਉਸ ਨੂੰ ਉਸੇ ਸਨੇਹ ਨਾਲ ਕਰੋ। ਫਸਲ ਆਉਣ ਦੇ ਕਾਰਨ ਸਤਿਗੁਰੂ ਜੀ ਚੁਚਾਲ ਹੀ ਜੇਠ ਵਿਚ ਨਿਵਾਸ ਰੱਖਦੇ, ਜੇ ਕਿਤੇ ਜਾਂਦੇ ਵੀ ਛੇਤੀ ਪਰਤਦੇ। ਰੋਜ਼ ਅੰਮ੍ਰਿਤ ਵੇਲੇ ਤੋਂ ਆਸਾ ਦੀ ਵਾਰ ਲੱਗਦੀ, ਦੁਪਹਿਰੇ ਪ੍ਰਸ਼ਾਦ ਛਕਦੇ ਅੱਠੀ ਪੈਰੀ, ਪਹਿਲੇ ਤੇ ਪਿੱਛੋਂ ਜਲ ਫਲ ਛਕਦੇ, ਥੋੜਾ ਚਿਰ ਬਿਰਾਜ ਦੋਹਾਂ ਬਾਬਿਆਂ ਤੋਂ ਗੁਰਬਾਣੀ ਦਾ ਪਾਠ ਸੁਣਦੇ, ਮਹਾਨ ਕੋਸ਼ ਕੋਲ ਰੱਖਦੇ, ਆਪ ਵੀ ਪਾਠ ਕਰਦੇ, ਰਾਗ ਕੀਰਤਨ ਵੀ ਬਾਬਿਆਂ ਤੋਂ ਸੁਣਦੇ। ਸੱਤ ਜੇਠ ਬਾਬਿਆਂ ਤੋਂ ਰਾਗ ਕੀਰਤਨ ਸੁਣ ਆਪ ਤਾਉਸ਼ ਫੜ ਸ਼ਬਦ ਪੜਨ ਲੱਗੇ ਤੇ ਵੈਰਾਗੀ ਹੋਇਆ, ਕਿੰਨਾ ਚਿਰ ਵੈਰਾਗ ਭਰੀਆਂ ਪੰਕਤੀਆਂ, ਜੇ ਤੂੰ ਵੱਤਹ ਅੰਗਣੇ ਹਬ ਧਰਤ ਸੁਹਾਵੀ ਹੋਏ, ਹਿੱਕ ਸਕੰਤੈ ਬਾਹਰੀ ਮੈਂਡੀ ਵਾਤ ਨਾ ਪੁੱਛੈ ਕੋਏ, ਤੇ ਮੈਂ ਉਡੀਕਾਂ ਕਰ ਰਹੀ ਕਦੀ ਆ ਕਰ ਫੇਰਾ, ਇਹੋ ਜਿਹਾ ਕੌਣ ਹੈ ਜੋ ਆਖੇ ਜਿਹੜਾ, ਮੈਂ ਵਿੱਚ ਕੀ ਤਾਸੀਰੇ ਮੈਂ ਵਰਦਾ ਤੇਰਾ, ਜਿਸ ਕਰ ਕੰਤ ਨਾ ਪ੍ਰਗਟੇ ਉਹ ਉਜੜੇ ਵਿਹੜਾ, ਜੋ ਮਰਜ਼ੀ ਆ ਕਰ ਲੈ ਕੋਈ ਉਜ਼ਰ ਨਾ ਮੇਰਾ, ਕੰਨੀ ਬੁੱਕ ਬੁੱਕ ਵਾਲੀਆਂ ਗਲ ਨੌ ਲੱਖਾਂ ਚੋਲਾ, ਤੂੰ ਸੁਹਾਗ ਹੈ ਮੇਰਾ ਆਵੀਂ ਨੌ ਰੰਗਾ ਢੋਲਾ, ਆਦਿ ਪੰਕਤੀਆਂ ਪੜਦੇ ਵੈਰਾਗੀ ਹੋ ਮਗਨ ਹੋਇਆ ਹੀ ਸਾਰਾ ਦਿਨ ਗੁਜ਼ਾਰਿਆ। ਸਤਿਗੁਰੂ ਜੀ ਸਭ ਪਿੰਡੀ ਪਸ਼ੂਆਂ ਦੇ ਪਾਣੀ ਲਈ ਸੀਮੰਟ ਲਾ ਖੁਰਲੀਆਂ ਬਣਵਾਈਆਂ, ਚੁਚਾਲ ਮੋਟਰਾਂ ਲਈ ਥਾਂ ਛੱਤਿਆ। ਲੋਕ ਇੱਧਰ ਦੇ ਦੇਖ ਕਹਿੰਦੇ, मुसलमान ठीक ही आखदे सी इस गुरु बावे कोल नोट बनाउण वाली मशीन आ। देखो इतने लख जमीन ते खर्च होर मशीना हलां ट्रैक्टर पानी तरौंकण वालियां ट्रालियां जिथे लोड होवे पेड़ बनाण घटा बठाउण अग बुझाउण आदि झट पुजदे हन सिख। फसल गांड बीजन दा हर काम देख किसे ही समान लंगर लोड दा अंत नहीं। कोई राजा परजा सावे नहीं बोल सकदा ना चढ़दा वगदा है। संसारी जीव नहीं जानदे जो सब सृष्टि दी विभूति बनाण वाला है उस वरतदियां की औख कमी हुंदी है। एक थानेदार राणियां दे करी वाले जा एक सिख ते वादा कीता। सतगुरु जी सद्या सो हाथ जोड़ माफी मंग अगों लई नेम करके गया कि आप दे इलाके विच इस तरह नहीं करांगा। एक दिन एक सिख ने अर्ज कीती पिछे मेरा एक अफसर नाल स्नेह सी कई काम लैंदा सां। आप दा जवाहर लाल नाल स्नेह है ते नवी तंदन है सिखां दी सहूलत वास्ते काम लिया करो। सतगुरु जी वचन कीता जिस नूं लोड़ होवे चरनी आ पवे ते काम लवे ते आपे आके काम देवे। मैं ते दाते दी थां हां ते कहिंदा हां जिस रखिया है उस दे आसरे ते बेमुहताज रहना है। हां प्यार स्नेह वाले नूं उचेचा मिल दिल दी दस सुन भी लैंदा हां। सतगुरु जी कृपा करके वर्खा लोड़ मेले ही हो जांदी। सतगुरु दी कृपा करके वर्खा लोड़ वेले ही हो जांदी। संत कसीटा सिंह नूं जमीन वंड बीजन लई देन ते पक्की कीती सतगुरु जी ने कि कोई सिख वेला विरवा ना रहे जग मलेरे। कई सिखां गुरु जी नाल ही सीर रखिया कि वख चों की लैणा है। वखरे कजिए नूं कई जजिए भी भरने पैणगे। हौले भार ना कोख है ना वंगार। अगे गुरु जी दे पल्यों सब खांदे सी हुण गुरु का गला भरन दा सब सुध मती सिखां नूं ख्याल होया। वड्डे बाबा जी ते बेबे चंद कौर जी पहाड़ां नूं गर्मियां कट्टन गए। छोटे बाबा जी चुचाल रहे ते सतगुरु जी दौरे गए थोड़ा चिर। पहली हाट दी सतगुरु जी दा आउणा सुन सब नगरां तों साध संगत दर्शन करन आई। सतगुरु जी सब नूं बहुत सुने सुभा हो मिले ते दस्या सिख इधरों भी ते कुछ परत गए हन। बहुते अटक भी होर जिलियां विच ही गए हन क्योंकि इथे ते साध संगत दे स्नेह साख ही लियांदे ने ते पिछली जिली पदार्थ फसल नहरां खूह ते सौरियां जमीना इधर नालों बहुत खिच रखदियां हन पर अंत उन्हां नालों इथों दे सिख सौखे रहणगे। एक सिख अर्ज कीती सच्चे पातशाहो सतगुरु राम सिंह जी आउणगे कि आप ही उन्हां दी कार भुगता रहे हो। तां सतगुरु जी कहा ना भाई ए नहीं कहना ओ राम जी जरूर आउणगे। उस सिख कहा जिस दी आप ते प्रतीत होवे तां सतगुरु जी कहा ओ मेरे कहे ते प्रतीत करे। राम जी आउणगे ते मैं उन्हां दा सेवक हां। संत आला सिंह जी कोलों कहा कई इन्हां सतगुरां तों वध के कहिंदे वेखे। संत आला सिंह जी कोलों कहा कई इन्हां सतगुरां तों वध के कहिंदे वेखे हन साडा ते राम सिंह तूं ही है पर फेर मूंह फेर सनेहियां संबंधियां वर्गा भी नहीं समझदे। कोलों एक मस्ताने कहा राम भी आउणगे ते इन्हां नूं भी ओहो ही गुरु रूप मनना। उन्हां सतगुरु राम सिंह जी दे वचन अनुसार ठीक है ते गुरबाणी विच भी सौ देखे बिन प्रीत न उपजै लिखिया है। सतगुरु जी वचन कीता ईसा नूं सलीब ते किल ठोक दुश्मना मारिया ते कबर विच दबिया भी गया पर जो उस अपने चेलियां नूं कहा सी मैं मौत ते कबर नूं जित असमान दी बादशाही कर जमीन दी भी आ करांगा सो उस दे चेलियां देखिया अगले रोज कबर विच कोई नहीं सी। उन्हां प्रचार कर उस दा पंथ वधा राज पाया। तेवें सतगुरु जी भी अंग्रेजां पासों अलोप हो गए हन ते आउणगे अपने बचना अनुसार। बचन करदे सतगुरु जी वैरागी हो गए ਤੇ ਕਿਹੋ ਨੇ ਮੇਰਾ ਜਵਾਰ ਲਾਲ ਬੜਾ ਲਿਹਾਜ ਕਰਦਾ ਏ, ਪਰ ਮੇਰੇ ਅੰਦਰ ਪਾਟੀ ਹੋਈ ਕਛ ਵਾਲੇ ਸਿੱਖ ਜਿੰਨਾ ਵੀ ਉਸ ਤੇ ਇਤਵਾਰ ਨਹੀਂ, ਕਿਉਂਕਿ ਉਸ ਦੇ ਅੰਦਰ ਧਰਮ ਪੱਖ ਹੈ ਨਹੀਂ, ਤੇ ਧਰਮ ਦਾ ਮਾਲਕ ਗੁਰੂ ਨਾਨਕ ਨਿਗੁਰੇ ਨੂੰ ਕਦੀ ਮਾਫ਼ ਨਹੀਂ ਕਰੇਗਾ। ਇਹ ਕੂਕੇ ਬਖਸ਼ੀਆਂ ਹੋਈਆਂ ਰੂਹਾਂ ਹਨ ਜਿਨ੍ਹਾਂ ਨੂੰ ਰਾਮ ਅੰਦਰੋਂ ਆਪਣੀ ਲਗਨ ਲਾ ਫੜਿਆ ਹੋਇਆ ਹੈ। ਸਤਿਗੁਰੂ ਜੀ ਦੋ ਹਾੜ ਕੋਠੀ ਸਭ ਨਗਰਾਂ ਦੇ ਆਗੂ ਸੱਦੇ ਤੇ ਕਿਹਾ, ਅੱਗੇ ਵਸਦਿਆਂ ਤੇ ਨਵੇਂ ਆਇਆਂ ਵਿੱਚੋਂ ਗਰੀਬ ਸਿੱਖਾਂ ਨੂੰ ਰਾਸ਼ਨ ਇੱਕੋ ਵਾਰ ਦੇਣਾ ਹੈ ਇਕੱਠਾ, ਪਰ ਤੁਸੀਂ ਪੜਚੋਲ ਕਰ ਲਿਖ ਦੱਸੋ ਕੋਈ ਪੁੱਜਦਾ ਨਾਂ ਵਿੱਚ ਆਵੇ। ਸਤਿਗੁਰੂ ਜੀ ਤਿੰਨ ਹਾੜ ਨਕੌੜੇ ਬ੍ਰਿਸ਼ਾਂ ਦੀ ਛਾਵੇਂ ਦਰਸ਼ਨ ਦਿੱਤੇ, ਵਾਰੀ ਵਾਰੀ ਦਾਣੇ ਬੈਲ ਲਵੇਰਾ ਲੋੜਵੰਦਾਂ ਨੂੰ ਦਿੱਤੇ ਪੁੱਛ। ਇੱਕ ਮਾਈ ਹੱਥ ਜੋੜ ਅਰਜ ਕੀਤੀ, ਸੱਚੇ ਪਾਤਸ਼ਾਹ ਮੈਨੂੰ ਵੀ ਬੈਲ ਤੇ ਲਵੇਰੇ ਦੀ ਲੋੜ ਏ, ਪਤੀ ਜੀ ਵਾਂਢੇ ਗਏ ਹੋਏ ਹਨ। ਸਤਿਗੁਰੂ ਜੀ ਕਿਹਾ, ਲਿਖੋ ਤੇ ਦਿਓ। ਅਵਤਾਰ ਸਿੰਘ ਝੱਬਰ ਮਾਈ ਨੂੰ ਪੁੱਛਿਆ, ਮਾਤਾ ਦੱਸ ਕਿਸ ਦੇ ਨਾਮ ਲਿਖਾਂ? ਮਾਈ ਨੇ ਮਸਤ ਹੋ ਗਿਆ, ਸੰਤਾਂ ਦਾ ਨਾਮ ਠਾਕਰ ਸਿੰਘ ਏ, ਤੇ ਪੜਨ ਲੱਗ ਪਈ, ਕੋਈ ਨਾ ਦਿਸੇ ਦਿਆਲ ਮੈਨੂੰ ਤੇਰੇ ਜਿਹਾ, ਤੇ ਲੇਟਣ ਲੱਗ ਪਈ। ਸਤਿਗੁਰੂ ਜੀ ਮਗਨ ਹੋਏ ਸੁਣਦੇ ਰਹੇ। ਇਹ ਮਾਈ ਠਾਕਰੀ ਤੇ ਸੰਤ ਹੁਣ ਰਾਣੀ ਰਹਿੰਦੇ ਹਨ, ਪਿੱਛੋਂ ਟੋਟੀਆਂ ਦੇ ਹਨ। ਸਤਿਗੁਰੂ ਜੀ ਚਾਰ ਹਾੜ ਜਗ ਮਲੇਰੇ ਦਾਣੇ ਵੰਡੇ ਤੇ ਸਿੱਖਾਂ ਦੇ ਕੁਝ ਝੇੜੇ ਸੁਣ ਫੈਸਲੇ ਵੀ ਕੀਤੇ। ਪੰਜ ਹਾੜ ਅੰਮ੍ਰਿਤਸਰੀ ਦੋਹੀ ਦਾਣੇ ਦਿੱਤੇ। ਅਵਤਾਰ ਸਿੰਘ ਝੱਬਰ ਤੇ ਅਰੂੜ ਸਿੰਘ ਨਸ਼ਹਿਰੇ ਦੇ ਜੋ ਜਗ ਮਲੇਰੇ ਰਹਿੰਦੇ, ਇਹਨਾਂ ਕੁਝ ਰਕਮ ਸਤਿਗੁਰੂ ਜੀ ਅੱਗੇ ਧਾਰ ਮੱਥਾ ਟੇਕਿਆ। ਸਤਿਗੁਰੂ ਜੀ ਪੁੱਛਿਆ, ਇਹ ਕਹੀ ਜੇ? ਅਵਤਾਰ ਸਿੰਘ ਉੱਤਰ ਦਿੱਤਾ, ਜੋ ਦਾਣੇ ਸਿਆਲ ਆਪ ਤੋਂ ਲਿਆ ਖਾਧੇ ਹਨ, ਹੁਣ ਰਕਮ ਹੱਥ ਆਈ ਕਰ ਸੋ ਭੇਟਾ ਹੈ, ਕਿਉਂਕਿ ਗੁਰੂ ਘਰ ਸਾਡਾ ਗ੍ਰਿਸ਼ਤੀਆਂ ਦਾ ਮੱਥਾ ਟੇਕਣਾ ਹੀ ਬਣਦਾ ਹੈ। ਤੇ ਅਰੂੜ ਸਿੰਘ ਕਿਹਾ, ਮੈਂ ਜੋ ਗਊ ਲਵੇਰੀ ਸਿਆਲ ਵਿੱਚ ਆਪ ਤੋਂ ਲਈ ਸੀ, ਉਸ ਦੀ ਸਰਦੀ ਰਕਮ ਵਾਪਸ ਕੀਤੀ ਹੈ, ਤੇ ਜੋ ਕਰਤੇ ਨੇ ਥੋੜੀ ਕਿਰਤੋਂ ਬਹੁਤਾ ਪਦਾਰਥ ਕਰ ਦਿੱਤਾ ਏ, ਉਸ ਦਾ ਦਸਵੰਧ ਏ। ਸਤਿਗੁਰੂ ਜੀ ਦੋਨਾਂ ਦੀ ਰਕਮ ਪਰੇ ਕਰ ਕਿਹਾ, ਜਦੋਂ ਦੇ ਜੰਮੇ ਹਾਂ ਸੰਗਤ ਦਾ ਹੀ ਖਾ ਹੁਣ ਤੱਕ ਪਲੇ ਹਾਂ, ਜੇ ਸਾਲ ਜਾਂ ਸਿਆਲ ਕੁਝ ਸੇਵਾ ਕਰ ਸਕਿਆ ਹਾਂ ਤਾਂ ਹੁਣ ਮੋੜਾਂ? ਇਹ ਕਦੀ ਨਹੀਂ ਹੋ ਸਕਦਾ। ਤਾਂ ਦੋਵਾਂ ਸਿੱਖਾਂ ਹੱਥ ਜੋੜ ਅਰਜ ਕੀਤੀ, ਸਾਡੀ ਅਰਜ ਜ਼ਰੂਰ ਹੀ ਪ੍ਰਵਾਨ ਕਰੋ। ਤਾਂ ਸਤਿਗੁਰੂ ਜੀ ਦਾ ਗਲਾ ਭਰ ਗਿਆ ਤੇ ਵੈਰਾਗੀ ਹੋ ਗਿਆ, ਜੇ ਜ਼ੋਰ ਕਰੋਗੇ ਤਾਂ ਹੋਰ ਕਿਸੇ ਥਾਂ ਤੇ ਭਾਵੇਂ ਟੁਰ ਜਾ, ਪਰ ਇਸ ਸੇਵਾ ਕੀਤੀ ਸਤਿਗੁਰੂ ਰਾਮ ਸਿੰਘ ਜੀ ਦੀ ਸੰਗਤ ਦੀ ਨਹੀਂ ਪਰਤਾਂਦਾ। ਇਹ ਸੁਣ ਸਭ ਸੰਗਤ ਵੀ ਵੈਰਾਗੀ ਹੋ ਗਈ ਤੇ ਸਤਿਗੁਰੂ ਜੀ ਵੀ ਵੈਰਾਗੀ ਸੁਭਾਅ ਹੋਏ, ਉੱਠ ਟੁਰੇ ਤਾਂ ਸੰਗਤ ਅਰਜ ਕਰ ਬਿਠਾਏ, ਇੱਕ ਪਾਠ ਦਾ ਭੋਗ ਪਾਇਆ ਤੇ ਸਤਿਗੁਰੂ ਜੀ ਬਚਨ ਕੀਤਾ, ਸਭ ਅਰਦਾਸ ਕਰੋ ਸਤਿਗੁਰੂ ਜੀ ਦਰਸ਼ਨ ਦੇਣ। ਸੰਗਤ ਹੁਣ ਪੱਕੇ ਪਦਾਰਥ ਦੀ ਥਾਲੀ ਭਰੀ ਵਾਂਗੂ ਬਣੀ ਖਲੀ ਉਡੀਕ ਰਹੀ ਹੈ, ਅਸੀਂ ਅਧੂਰਿਆਂ ਵੱਲ ਨਾ ਵੇਖੀਏ, ਸੁੱਚੇ ਤੇ ਵਿਹਾਰ ਦੇ ਪੂਰਿਆਂ ਸਾਧਾਂ ਵੱਲ ਵੇਖੀਏ। ਸਤਿਗੁਰੂ ਜੀ ਛੇ ਹਾੜ ਪੱਟੀ ਕਿਰਪਾਲ ਦਰਸ਼ਨ ਦੇ ਦੇਣਾ ਦਿੱਤੇ ਤੇ ਉਪਦੇਸ਼ ਦਿੱਤਾ, ਜੇ ਨੇਕ ਕਮਾਈ ਕਰਦਿਆਂ ਕਿਸੇ ਨੂੰ ਕਸਰ ਲੱਗੇ ਤਾਂ ਮੈਨੂੰ ਦੱਸਿਓ, ਪਰ ਨਾਮ ਜਪਣੋ ਤੇ ਹੱਕ ਦੀ ਕਿਰਤੋਂ ਤੇ ਸਿੱਖਿਓ ਨਾ ਨੱਸੋ। ਸੱਤ ਹਾੜ ਦੋਹੀ ਕਰੀ ਵਾਲੀ ਦਾਣੇ ਦੇਣ ਗਏ, ਕੁਝ ਸਿੱਖਾਂ ਦੇ ਝੇੜੇ ਸੁਣ ਕੇ ਮੁਕਾਏ। ਇੱਕ ਮਜ਼ਬੀ ਦੀ ਪਤਨੀ ਨੂੰ ਉਸ ਦੇ ਭਰਾ ਰਾਤ ਚੁੱਕਣ ਆ ਪਏ ਸੀ। ਜਦ ਸਭ ਵੇਦਨ ਸੁਣੀ ਤਾਂ ਕੁੜੀ ਤੇ ਉਸ ਦੇ ਭਰਾਵਾਂ ਕਿਹਾ, ਚਾਰ ਮਹੀਨੇ ਮੁਕਲਾਵਾ ਆਂਦੇ ਨੂੰ ਹੋਇਆ, ਅਸੀਂ ਵੀ ਤੇ ਕੁੜੀ ਵੀ ਤਰਲੇ ਕਰ ਰਹੇ ਹਾਂ, ਟੋਰਦਾ ਹੀ ਨਹੀਂ, ਤਾਂ ਹੀ ਜੋਰੀ ਚੁੱਕਣ ਆਏ ਸਾਂ। ਸਤਿਗੁਰੂ ਜੀ ਬਚਨ ਕੀਤਾ, ਮੈਂ ਕਹਿੰਦਾ ਹਾਂ ਕੁੜੀ ਵਿਆਹ ਬਾਅਦ ਪੇਕੇ ਜਾਵੇ ਹੀ ਘੱਟ, ਤੁਸੀਂ ਲੋਕ ਆਪ ਹੀ ਧੀਆਂ ਨੂੰ ਵੱਸਣ ਨਹੀਂ ਦਿੰਦੇ, ਨਾ ਮਤ ਆਉਣ ਦਿੰਦੇ ਹੋ, ਮਿਲਣ ਨੂੰ ਸ਼ਾਦੀ ਗਮੀ ਥੋੜੀ ਹੁੰਦੀ ਏ, ਜੇ ਰਾਤ ਵੱਡ ਫੱਟ ਹੋ ਜਾਂਦੀ ਦੋਵੇਂ ਘਰ ਪਏ ਰੋਂਦੇ ਹੋ। ਸਤਿਗੁਰੂ ਜੀ ਬਚਨ ਕੀਤਾ, ਜਾਮਨੀ ਲੈ ਕੇ ਟੋਰ ਦਿਓ ਬੀਬੀ ਨੂੰ ਛੇਤੀ ਪੇਕੇ, ਪਰ ਇੱਥੇ ਆ ਕੇ ਛੱਡ ਜਾਣਾ ਫੇਰ। ਡੱਫਰਕੇ ਦਾ ਕਰਮ ਸਿੰਘ ਸਤਿਗੁਰੂ ਜੀ ਨੂੰ ਤੂੰ ਤੂੰ ਕਰਕੇ ਬੋਲੇ, ਸਿੱਖ ਵੀ ਤੇਜ ਹੋਣ। ਸਤਿਗੁਰੂ ਜੀ ਸਹਿਜੇ ਨਾਲ ਦੋਵਾਂ ਧਿਰਾਂ ਨੂੰ ਕਿਹਾ, ਜੇ ਇੱਕ ਗਰਮ ਹੋਵੇ ਤਾਂ ਦੂਜਾ ਠੰਡਾ ਹੋਵੇ, ਤਾਂ ਗਰਮ ਹੋਇਆ ਵੀ ਠੰਡਾ ਹੋ ਆਪਣੀ ਭੁੱਲ ਮੰਨ ਲੈਂਦਾ ਹੈ। ਕਰਮ ਸਿੰਘ ਭੁੱਲ ਮੰਨੀ ਤੇ ਕਿਹਾ, ਸਿੱਖੋ ਪਿਆਰਿਓ, ਤੁਸਾਂ ਮੈਨੂੰ ਗਰਮ ਕਰ ਸਮਝਣ ਵਾਲੇ ਥਾਂ ਹੀ ਦੁਰਾਡਾ ਕਰ ਦਿੱਤਾ ਸੀ। ਇਨ੍ਹਾਂ ਦੋਨਾਂ ਕਰੀ ਵਾਲਿਆਂ ਵਿੱਚ ਆਮ ਚੋਰੀ ਜੋਰੀ ਹਾਰੇ ਲੋਕ ਰਹਿੰਦੇ ਸੀ, ਜੋ ਭੁੱਲ ਵੀ ਨਾ ਮੰਨਦੇ ਤੇ ਮੋੜਿਆਂ ਮੁੜਦੇ ਵੀ ਨਾ ਸੀ, ਸਗੋਂ ਹੋਰ ਵਿਗਾੜ ਕਰਨ ਵਾਲੀ ਤੁਰਦੇ, ਬੁੜਬੁੜ ਕਰਦੇ ਤੇ ਬਦੀਆਂ ਤੋਂ ਮੁੜਦੇ ਵੀ ਨਾ ਸੀ। ਕੁਝ ਐਸਿਆਂ ਨੂੰ ਸਤਿਗੁਰੂ ਜੀ ਕੱਢ ਵੀ ਦਿੱਤਾ ਤੇ ਬਾਕੀ ਦਿਆਂ ਨੂੰ ਕਿਹਾ, ਜੋ ਸੰਗਤ ਦੇ ਸੁੱਖ ਦੀ ਮਤੋਂ ਉਲਟ ਤੁਰੇਗਾ ਵਰਤੇਗਾ, ਮੈਂ ਉਸ ਦੇ ਉਲਟ ਰਹਾਂਗਾ। ਸਤਿਗੁਰੂ ਜੀ ਹਰ ਨਗਰ ਖਰੀਦੇ ਤੇ ਦੁਆਲੇ ਵਸਾਏ ਵਿੱਚ ਸਿੱਖ ਮੁਖਤਿਆਰ ਕੀਤੇ ਹੋਏ ਸੀ ਤੇ ਸਿੱਖਿਆ ਦਿੱਤੀ ਸੀ, ਮੁਖੀਆ ਮੁਖ ਸਾਚਾ ਹੀਏ ਪਾਨ ਖਾਨ ਕੋ ਏਕ, ਪਾਲੇ ਪੋਸੇ ਸਰਬ ਅੰਗ ਤੁਲਸੀ ਸਹਿਤ ਵਿਵੇਕ। ਤੇ ਜਿਵੇਂ ਭਰਥ ਜੀ ਨੇ ਇਹ ਹੁਕਮ ਮੰਨ, ਪਾਤ ਸੁਮਾਰੇ ਕਾਮ ਕੋ ਰਾਤ ਸੁਮਾਰੇ ਰਾਮ ਨਿਭਾਇਆ ਸੀ, ਤੇਵੇਂ ਤੁਸਾਂ ਨਿਭਾਣੇ ਇਹ ਔਖੇ ਦਿਨ। ਤੇ ਬਾਅਦ ਸ਼ਿਕਾਇਤਾਂ ਸੁਣ ਛੇਤੀ ਕੀਤੇ ਮੁਖਤਿਆਰ ਨੂੰ ਕੁਝ ਨਾ ਕਹਿੰਦੇ, ਪਰ ਪਿਆਲਾ ਪੂਰ ਕੱਤਿਆ ਜਾਣ, ਝੂਠਿਆਂ ਕਰ ਉੱਕਾ ਹਟਾ ਪੀ ਦਿੰਦੇ। ਮੈਂ ਕਿਸੇ ਦਾ ਨਾਮ ਨਹੀਂ ਲਿਖਦਾ, ਲਿਖੀ ਗਈ ਗੱਲ ਸਦਾ ਲਈ ਮੱਥੇ ਟਿੱਕਾ ਹੋ ਜਾਂਦੀ ਏ, ਪਰ ਜੋ ਵਿੱਚ ਰਹੇ ਵੇ ਵੇਖ ਵਰਤਦਾ ਡਿੱਠਾ ਹੈ, ਉਸ ਦਾ ਸਾਰ ਲਿਖਦਾ ਹਾਂ। ਕਈ ਮੁਖਤਿਆਰਾਂ ਬੜੀਆਂ ਵੰਗਾਰਾਂ ਲਈਆਂ, ਮਹਿਮਾਨੀਆਂ ਖਾਧੀਆਂ ਤੇ ਗੱਫੇ ਵੀ ਸਾਂਝੇ ਖਜ਼ਾਨੇ ਵਿੱਚੋਂ ਗੁੰਮ ਕੀਤੇ, ਕਿਉਂਕਿ ਕੱਚੀ ਅਲਾਟ ਅਨੁਸਾਰ ਘਰ ਛੇਤੀ ਪੰਜ ਘੁਮਾਂ ਦੇ ਕੇ ਵੱਧ ਦਾ ਦਾਣਾ ਆਮਦਨ ਸਭ ਨਗਰਾਂ ਦੀ ਕੋਠੀ ਲਿਆਉਣ ਜਾਂ ਉਸੇ ਨਗਰ ਇਕੱਠੀ ਪਾਉਣ ਦਾ ਹੁਕਮ ਹੁੰਦਾ ਸੀ ਤੇ ਹਿਸਾਬ ਸੁਣਾਉਣਾ ਹੁੰਦਾ ਸੀ। ਉਸ ਨਗਰ ਦੀ ਆਮਦਨ ਉਸੇ ਨਗਰ ਵੰਡੀ ਵਰਤੀ ਦੀ ਸੀ ਤੇ ਲੋੜ ਨੂੰ ਨੇੜਿਓਂ ਹੋਰ ਨਗਰੋਂ ਜਾਂ ਚੁਚਾਲ ਕੋਠੀਓਂ ਦਾਣੇ ਰੁਪਏ ਦੀ ਮਦਦ ਦੇ ਥੋੜ ਪੂਰੀ ਕਰੀਦੀ ਸੀ। ਜੋ ਅੱਗੇ ਵਸਦਾ ਵੀ ਦੇਣ ਯੋਗ ਤੇ ਨਵਾਂ ਆਇਆ ਵੀ ਆਗੂ ਦੱਸਦੇ, ਜਾਂ ਸਤਿਗੁਰੂ ਜੀ ਜਾਣਦੇ ਬੈਲ ਲਵੇਰੀ ਬੀਜ ਅੰਨ ਲੂਣ ਤੇਲ ਸਾਬਣ ਕੱਪੜੇ ਆਦਿ ਸਭ ਲੋੜ ਨੂੰ ਤੇ ਸਿੱਖ ਉਸ ਸਿੱਖ ਦੇ ਸੁਭਾਅ ਨੂੰ ਜਾਚਿਆ ਜਾਂਦਾ ਸੀ। ਇੱਕ ਨਗਰ ਇੱਕ ਮੁਖਤਿਆਰ ਨੇ ਇੱਕ ਮਾੜੇ ਨੂੰ ਬਹੁਤ ਕਸਰ ਲਾਈ ਤਾਂ ਮਾੜੇ ਕਿਹਾ, ਮੈਂ ਸਤਿਗੁਰੂ ਜੀ ਪਾਸ ਤੇਰੇ ਤੇ ਅਰਜ ਕਰਾਂਗਾ। ਸਤਿਗੁਰੂ ਜੀ ਜਦ ਉਸ ਨਗਰ ਗਏ ਤਾਂ ਮੁਖਤਿਆਰ ਨੇ ਮੌਕਾ ਹੀ ਮਾੜੇ ਦੀ ਅਰਜ ਦਾ ਨਾਂ ਬੰਨ ਦਿੱਤਾ ਤੇ ਮਾੜਾ ਪਰੇ ਪਰੇ ਹੀ ਝਕਦਾ ਰਿਹਾ ਤੇ ਨਿੰਦਾ ਗੁਰੂ ਕੀ ਸ਼ੁਰੂ ਕਰ ਦਿੱਤੀ ਕਿ ਇਹ ਤਾਂ ਐਸੇ ਮੁਖਤਿਆਰਾਂ ਦੇ ਆਖੇ ਲੱਗਦੇ ਹਨ। ਸਤਿਗੁਰੂ ਰਾਮ ਸਿੰਘ ਜੀ ਅੱਗੇ ਕੂਕਾਂਗਾ ਕਿ ਇਹ ਜੇ ਅੰਤਰਜਾਮੀ ਨਾਂ ਸੀ ਤਾਂ ਤੇਰੀ ਗੱਦੀ ਤੇ ਬੈਠ ਚੌਰ ਕਿਉਂ ਕਰਾਂਦੇ ਤੇ ਮੱਥਾ ਕਿਉਂ ਟਿਕਾਂਦੇ ਰਹੇ ਹਨ। ਦੂਜੇ ਨਗਰ ਦੇ ਸਿੱਖ ਇਹ ਨਿੰਦਾ ਸੁਣ ਮਨਾ ਕੀਤਾ ਤੇ ਕਿਹਾ, ਤੂੰ ਇਸ ਤਰ੍ਹਾਂ ਮਾਰ ਖਾਏਗਾ, ਸਿੱਧਾ ਜਾ ਕੇ ਕੋਠੀ ਅਰਜ ਕਰ ਲੈ। ਪਰ ਦੁਖੀ ਨੇ ਪਿੰਡ ਬਦਲ ਲਿਆ ਤੇ ਉਸੇ ਪਿੰਡ ਇੱਕ ਮਿੱਤਰ ਆਸਰੇ ਆ ਕੇ ਕਿਹਾ, ਜਿੱਥੋਂ ਦੇ ਉਸ ਨੂੰ ਕਿਹਾ ਸੀ ਤੂੰ ਗੁਰੂ ਨਿੰਦਾ ਤੋਂ ਮਾਰ ਖਾਏਗਾ, ਉਸ ਸਿੱਖ ਨੇ ਉਸ ਨੂੰ ਸੋਟੇ ਮਾਰੇ ਤੇ ਕਿਹਾ, ਹੁਣ ਤੇ ਜਾ ਕੇ ਗੁਰੂ ਜੀ ਅੱਗੇ ਅਰਜ ਕਰੇਗਾ ਹੀ। ਮਾੜੇ ਦੇ ਮਿੱਤਰਾਂ ਤੇ ਇਸਤਰੀ ਰਲ ਕੋਠੀ ਫਰਿਆਦ ਕੀਤੀ। ਸਤਿਗੁਰੂ ਜੀ ਤਿੰਨਾਂ ਨੂੰ ਸੱਦਿਆ, ਪਹਿਲੇ ਪਿੰਡ ਦੇ ਮੁਖਤਿਆਰ ਕਸਰ ਲਾਣ ਵਾਲੇ ਨੂੰ, ਨਿੰਦਕ ਨੂੰ, ਮੋੜਨ ਤੇ ਮਾਰਨ ਵਾਲੇ ਨੂੰ। ਅੰਤ ਇਸਤਰੀ ਕਿਹਾ, ਮੇਰੇ ਪਤੀ ਨੂੰ ਇਸ ਮਾਰਿਆ ਕਿਉਂ? ਸਤਿਗੁਰੂ ਜੀ ਮੁਖਤਿਆਰ ਨੂੰ ਝਿੜਕਿਆ, ਤੂੰ ਮੁੱਢ ਇਸ ਉਪਾਧੀ ਦਾ ਬੱਧਾ, ਭੁੱਖੇ ਨੂੰ ਦੁੱਖ ਦਿੱਤਾ। ਨਿੰਦਕ ਨੂੰ ਕਿਹਾ, ਤੂੰ ਨਿੰਦਾ ਨਾ ਸੀ ਸਿੱਖਾਂ ਦੇ ਮੂੰਹ ਤੇ ਕਰਨੀ, ਜਾਂ ਮੈਨੂੰ ਕਹਿਣਾ ਸੀ, ਸਿੱਖਾਂ ਨੂੰ ਕਹਿਣਾ ਸੀ ਕਿ ਮੇਰੀ ਅਰਜ਼ ਪਹੁੰਚਾਓ। ਤੇ ਇਸਤਰੀ ਉਸਦੀ ਨੂੰ ਉੱਤਰ ਦਿੱਤੋ ਨੇ, ਤੇਰੇ ਪਤੀ ਨਿੰਦਾ ਕੀਤੀ ਤਾਂ ਉਸ ਤੇਰੇ ਪਤੀ ਨੂੰ ਮਾਰਿਆ, ਤੇ ਮੈਂ ਅੰਤਰਜਾਮੀ ਤੇ ਹੈ ਨਹੀਂ, ਪਰ ਬਾਹਰ ਜਾਮਤਾ ਮੈਥੋਂ ਕੋਈ ਵੀ ਬਹੁਤੀ ਜਾਣਦਾ ਹੈ। ਤੂੰ ਚਲਾ ਕੇ ਜਾਪਦਾ ਗੱਲ ਵਧਾ ਕੇ ਮਸਾਂ ਮੁੜੇਗੀ, ਜਿਵੇਂ ਤੀਵੀ ਦਾ ਸੁਭਾਅ ਏ। ਇਹੋ ਗੱਲ ਉਸ ਤੀਵੀ ਕੀਤੀ ਜਿਸ ਉਸ ਦੇ ਪਤੀ ਨੂੰ ਮਾਰਿਆ ਸੀ। ਉਸ ਦੇ ਪੁੱਤਰ ਨੂੰ ਪਿਆਰ ਕਰ ਪਿੱਛੋਂ ਊਝ ਲਾਈ ਤੇ ਆਪਣੇ ਵੱਲ ਦੇ ਮੁਖਤਿਆਰਾਂ ਤੋਂ ਕਰੜੀ ਸਜ਼ਾ ਦਾ ਹੁਕਮ ਵੀ ਲਵਾ ਦਿੱਤਾ ਕਿ ਕਾਲਾ ਮੂੰਹ ਕਰੇ ਤੇ ਸੌ ਭਰੇ। ਸਤਿਗੁਰੂ ਜੀ ਆਏ ਅੱਗੇ ਅੰਨ ਦੋਸੇ ਦੇ ਬਾਪ ਅਰਜ ਕੀਤੀ ਤਾਂ ਸਤਿਗੁਰੂ ਜੀ ਸਭ ਵਾਰਤਾ ਸੁਣ ਕਿਹਾ, ਔਰਤ ਨੇ ਉਹ ਕਸਰ ਅਣਜਾਣ ਮੁੰਡੇ ਤੋਂ ਕਿੰਨਾ ਦੀ ਸਲਾਹ ਨਾਲ ਕੱਢੀ ਹੈ ਤੇ ਵੱਡੇ ਸਜ਼ਾ ਦੇਣ ਵਾਲਿਆਂ ਨੂੰ ਕਿਹਾ, ਕਾਲਾ ਮੂੰਹ ਕਰਨ ਦੀ ਸਜ਼ਾ ਦੇਣ ਦਾ ਮੇਰੇ ਬਿਨਾਂ ਕਿਸੇ ਨੂੰ ਹੱਕ ਨਹੀਂ ਤੇ ਤੁਸੀਂ ਦੋਸ਼ੀ ਹੋ। ਕਿਹਾ ਜੇ ਮੁੰਡਾ ਅਣਜਾਣਪੁਣਾ ਨਾ ਕਰਦਾ ਤਾਂ ਤੀਵੀਂ ਪਿੱਛੇ ਪਈ ਫਿਰਨਾ ਸੀ। ਮੈਂ ਇਹ ਵਾਰਤਾ ਇਸ ਵਾਸਤੇ ਲਿਖੀ ਹੈ ਕਿ ਮੁਖਤਿਆਰ ਵੱਡੀਆਂ ਵੱਡੀਆਂ ਭੁੱਲਾਂ ਤੇ ਮਨ ਮਰਜ਼ੀ ਕਰਕੇ ਸਤਿਗੁਰੂ ਜੀ ਨੂੰ ਨਿੰਦਾ ਤੇ ਕਲੇਸ਼ ਦਾ ਸੀਰੀ ਬਣਾ ਦਿੰਦੇ ਹਨ। ਸਤਿਗੁਰੂ ਜੀ ਅੱਠ ਹਾੜ ਦਮਦਮੇ ਦਰਸ਼ਨ ਦਿੱਤੇ ਤੇ ਦਾਣੇ ਗਰੀਬਾਂ ਨੂੰ ਦਿੱਤੇ। ਇੱਕ ਕਰੀ ਵਾਲੇ ਦਾ ਮੁਕੱਦਮਾ ਕੱਲ ਦਾ ਇੱਥੇ ਪਾਇਆ ਸੁਣਿਆ। ਪਿਆਰਾ ਸਿੰਘ ਮਸੂਰੀ ਵਰਨਾ ਦੇ ਕਰੀ ਵਾਲੇ ਰਹਿੰਦੇ। ਐਸੀ ਸੱਚ ਸਤਿਗੁਰੂ ਜੀ ਦੇ ਪੁੱਛਣ ਤੇ ਬੋਲਿਆ ਤੇ ਸਤਿਗੁਰੂ ਜੀ ਨੇ ਕਿਹਾ, ਇਸ ਨੇ ਵਿਸ਼ਿਸ਼ਟ ਰਿਖੀ ਵਾਂਗੂ ਨਿਰਪੱਖ ਬੋਲ ਸਹੀ ਤੋਲ ਆਪਣੇ ਪੱਖੀਆਂ ਨੂੰ ਝੂਠੇ ਤੇ ਵਿਰੋਧੀਆਂ ਨੂੰ ਸੱਚ ਕਿਹਾ ਹੈ ਤੇ ਕਿਹਾ, ਗੁਰਸਿੱਖ ਨੂੰ ਇਹੋ ਨੇਮ ਹਮਰਾ ਹਰ ਤੜਾ ਜਿਨ ਇਹ ਤੜੇ ਸਭ ਗਵਾਏ, ਜਨ ਨਾਨਕ ਕਾ ਹਰ ਤੜਾ ਧਰਮ ਹੈ ਚਾਹੀਦਾ ਹੈ ਤੇ ਕਿਹਾ, ਪਿਆਰਾ ਸਿੰਘ ਤੂੰ ਧਨ ਹੈ। ਨੌ ਹਾੜ ਸਤਿਗੁਰੂ ਜੀ ਰਾਣੀਆਂ ਦਰਸ਼ਨ ਦੇ ਦਾਣੇ ਦਿੱਤੇ। ਹੋਰ ਜਿੱਥੇ ਨੇੜੇ ਪਿੱਛੋਂ ਆਇਆ ਸਿੱਖ ਸੁਣਿਆ ਸੱਦ ਲੋੜ ਪੂਰੀ ਕੀਤੀ। ਕਈ ਨਗਰਾਂ ਦੇ ਸਿੱਖ ਕੋਠੀ ਹੀ ਸੱਦ ਦਾਣੇ ਦਿੱਤੇ। ਸਰਕਾਰ ਵੱਲੋਂ 6 ਕੁਮਾਂ ਕੱਚੀ ਅਲਾਟ ਬਾਲਕ ਜਾਂ ਘਰ ਪ੍ਰਤੀ ਹੋਈ। ਸਤਿਗੁਰੂ ਜੀ ਮੁਰੱਬੇ ਪ੍ਰਤੀ ਹੀ ਤੇ ਘਰ ਪ੍ਰਤੀ ਵੀ 5 ਹੀ ਦਿੱਤੀ। ਮੈਂ ਵੇਖਿਆ ਹੈ ਕਈ ਚੋਖੇ ਜੀ ਜੋ ਮਰਲਿਆਂ ਦੇ ਮਾਲਕ ਸੀ ਮੁਰੱਬੇ ਲੈ ਵਾਹੁੰਦੇ ਤੇ ਕਈ ਜੋ ਮੁਰੱਬਿਆਂ ਦੇ ਮਾਲਕ ਸੀ ਜੋ ਜੀਆਂ ਦੇ ਥੋੜੋਂ ਮਰਲੇ ਮਿਲੇ ਹੀ ਵਾਹੁੰਦੇ। ਕਈਆਂ ਸ਼ੁਕਰ ਕੀਤਾ ਕਮਾਈ ਕਰ ਘਰ ਹੀ ਪਾਉਂਦੇ ਹਾਂ, ਹਿੱਸਾ ਤੇ ਨਹੀਂ ਦੇਣਾ ਪੈਂਦਾ ਤੇ ਕਹਿੰਦੇ ਇਹ ਸਮਾਂ ਪਹਿਲੋਂ ਆਉਂਦਾ ਜਾਂ ਹੁਣ ਵੀ ਰਹੇ ਸਰਕਾਰੋਂ ਰਾਸ਼ਨ ਦੀ ਰਕਮ ਜਾਂ ਦਾਣੇ ਲੈਣ ਸਿੱਖ ਜਾਂਦੇ ਵੇਖ। ਸਤਿਗੁਰੂ ਜੀ ਕਹਿੰਦੇ ਰਾਜ ਧਨ ਰਖ ਭੋਗ ਯੋਗ ਨਾ ਵਿਰਕਤ, ਅਰਥਾਤ ਨਾਮਧਾਰੀਆਂ ਨੂੰ ਇਹ ਰਾਸ਼ਨ ਲੋਕਾਂ ਵਾਂਗੂ ਹੀ ਬਣਾ ਦੇਵੇਗਾ, ਪਰਾਏ ਪਦਾਰਥ ਦਾ ਪਰਹੇਜ ਨਹੀਂ ਰਵੇਗਾ ਤੇ ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਏ ਗੁਰਵਾਕ ਚੇਤੇ ਨਹੀਂ ਰਹੇਗਾ। ਸੋ ਹੀ ਸੀ ਸਿੱਖ ਵੀ ਚੀਜ਼ਾਂ ਚੁੱਕਣ ਤੇ ਆਪੋ ਵਿਚ ਵਾਲ ਕਰਨ ਲੱਗ ਪਏ। ਮੈਂ ਵੇਖਿਆ ਹੈ ਚੰਗੇ ਚੰਗੇ ਕੁਲਵੰਤ ਵਲਵੰਸ਼ ਵਰਤਦੇ, ਜਿਨ੍ਹਾਂ ਨਾ ਲਿਆ ਉਹ ਗੇਣਵੇਂ ਹੀ ਰਹੇ, ਜੇ ਸਰਕਾਰ ਵੱਲੋਂ ਤੇ ਬੇਈਮਾਨੀ ਵੱਲੋਂ ਮੁਹਤਾਜ ਰਹੇ। ਕਈਆਂ ਤੋਂ ਅਣਹੁੰਦੇ ਕਰਾਏ, ਸਭ ਕੰਮ ਦੀ ਵਰਤੋਂ ਕਰਾਈ, ਸਮੇਂ ਨੇ ਜਿਵੇਂ ਦੇਸ਼ ਬਦਲਿਆ, ਬਹੁਤਿਆਂ ਦੇ ਭੇਸ ਖੇਸ਼ ਉਪਦੇਸ਼ ਵਿਸ਼ੇਸ਼ ਵੀ ਪੁਰਾਣੇ ਬਦਲ ਗਏ। ਜੱਗ ਮਲੇਰੇ ਦੇ ਬੰਗਲੇ ਸਰਸੇ ਤੇ ਰਾਣੀਆਂ ਹਾਕਮ ਆ ਸੱਦਦੇ ਸੀ ਰਾਸ਼ਨ ਦੇਣ ਲਈ ਕਦੀ ਕਦੀ ਸਰਕਾਰ ਵੱਲੋਂ। ਇੰਨੀ ਦਿਨੀ ਹੱਦ ਹਿੰਦੁਸਤਾਨ ਤੇ ਪਾਕਿਸਤਾਨ ਦੀ ਤੇ ਅਟਾਰੀ ਸਰਦਾਰ ਸ਼ਾਮ ਸਿੰਘ ਜੀ ਦੀ ਪਾਸ ਤੇ ਉਧਰ ਵੀ ਕੈਂਪ ਲੱਗੇ ਸਨ। ਮੁਲਾਕਾਤਾਂ ਲਈ ਜੋ ਚੀਜ਼ ਲੋੜ ਹੋਵੇ ਦਿੱਤੀ ਲਈ ਜਾਂਦੀ। ਹੋਰ ਥਾਈ ਵੀ ਵਿੱਥ ਤੇ ਦੁਵੱਲੀ ਕੈਂਪ ਬਣੇ, ਇਧਰੋਂ ਕੱਪੜਾ ਤੇ ਖੰਡ, ਉਧਰੋਂ ਮੇਵਾ ਲੂਣ ਲਿਆ ਦਿੱਤਾ ਜਾਂਦਾ ਹੈ। ਪਹਿਰੇ ਵੀ ਲੱਗੇ ਸਨ, ਤੁਰਕ ਕਰੜਾਈ ਨਾਲ ਤੇ ਹਿੰਦੂ ਨਰਮਾਈ ਨਾਲ ਵਰਤਦੇ ਸਨ। ਕੈਂਪ ਤੋਂ ਹਟਵੇਂ ਸਨ ਪਰ ਲੋਕ ਆਪਸ ਵਿਚ ਖੂੰਗੀਆਂ ਪਾਈ ਫਿਰਦੇ, ਮਿਲਟਰੀਆਂ ਇਧਰ ਉਧਰ ਫਿਰਦੀਆਂ ਸਨ। ਰਿਆਂ ਨੂੰ ਭਾਲ ਕੇ ਲਿਆਉਣ ਲਿਜਾਣ ਦਾ ਹੁਕਮ ਸੀ। ਹਿੰਦੁਸਤਾਨ ਵੱਲੋਂ ਤਾਂ ਤੁਰਕ ਜਬਰੀ ਵੀ ਲੈ ਜਾਂਦੇ ਜੇ ਪਤਾ ਲੱਗੇ ਕਿ ਇਹ ਮੁਸਲਮਾਨ ਹੈ ਜਨਾਨੀ ਬੰਦਾ। ਜਿਵੇਂ ਪਿੰਡ ਬੰਗੇ ਜ਼ਿਲ੍ਹਾ ਜਲੰਧਰ ਦੇ ਬੂਟਾ ਸਿੰਘ ਤੋਂ ਜੈਨਬ ਨੂੰ 2 ਧੀਆਂ ਹੋਣ ਦੇ ਬਾਅਦ ਵੀ ਲੈ ਗਈ ਮਿਲਟਰੀ। ਬੂਟਾ ਸਿੰਘ ਬਾਅਦ ਜੈਨਬ ਨੂੰ ਮਿਲੇ, ਮਿਲ ਨੂਰਪੁਰੇ ਜਾ ਨਾ ਮਿਲਦੀ, ਮੁੜਦੀ ਜਾਣ ਇੱਕ ਕੁੜੀ ਜੋ ਉਸ ਕੋਲ ਰਹਿ ਗਈ ਸੀ ਸਣੇ ਗੱਡੀ ਹੇਠ ਆ ਮਰ ਗਿਆ ਸੀ। ਉਹਨਾਂ ਦਾ ਕਿੱਸਾ ਸਰੈਣ ਸਿੰਘ ਆਰਫ ਬੁਢਲਾਡੇ ਦੇ ਬੜੇ ਦਰਦ ਪ੍ਰੇਮ ਭਰਿਆ ਲਿਖਿਆ ਏ। ਪਰ ਹਿੰਦੁਸਤਾਨੀ ਖੁਸ਼ੀ ਨਾਲ ਹੀ ਜੋ ਤੁਰਕ ਦੇਣ ਸੋ ਹੀ ਲਿਆਉਂਦੇ, ਕੋਈ ਖੋਟੇ ਪੁਰਸ਼ ਖੋਟਾ ਵਪਾਰ ਵੀ ਕਰਦੇ। ਦੋ ਹਾੜ 2005 ਬਿਕਰਮੀ 15 ਜੂਨ 1948 ਲਾਰਡ ਮਾਊਂਟ ਬੈਟਨ ਲਿਖਤੀ ਤੌਰ ਗਿਆ ਰਾਜ ਗੋਪਾਲਚਾਰੀਆ ਨੂੰ ਹਿੰਦੁਸਤਾਨ ਦੀ ਵਾਗ ਡੋਰ ਦੇ। 8 ਹਾੜ ਨੂੰ ਸਮੇਤ ਮੇਮ ਵਿਦਾ ਹੋਇਆ ਪਾਰਟੀਆਂ ਖਾ, ਦਿੱਲੀ ਰਾਜ ਸਭਾ ਬਣੀ। 17 ਹਾੜ 30 ਜੂਨ ਨੂੰ ਸਵਦੇਸ਼ੀ ਰਾਜ ਦੀਆਂ ਟਿਕਟਾਂ ਛਪੀਆਂ, ਪਾਕਿਸਤਾਨ ਕਰਾਚੀ ਰਾਜ ਤਖ਼ਤ ਬਣਾਇਆ ਤੇ ਉਸ ਜਨਾਹ ਦੀ ਹੀ ਟਿਕਟ ਤੇ ਫੋਟੋ ਛਾਪੀ। ਹਿੰਦੁਸਤਾਨ ਗਾਂਧੀ ਨੂੰ ਵੱਡਾ ਮਨ, ਉਸ ਦੀ ਫੋਟੋ ਛਾਪੀ। ਉਧਰ ਖਾਨ ਅਬਦੁਲ ਗਫਾਰ ਜੇ ਤੇ ਇਧਰ ਮੌਲਾਨਾ ਆਜ਼ਾਦ ਜੇ ਸਾਫ ਦਿਲ ਹੌਕੇ ਭਰ ਦਿਨ ਗੁਜ਼ਾਰਦੇ। ਜੂਨ ਜੁਲਾਈ ਦਾ ਕੁਝ ਮੋਟਾ ਮੋਟਾ ਹਾਲ ਅਖਬਾਰਾਂ ਤੇ ਰੇਡੀਓ ਤੋਂ ਸੁਣਿਆ, ਸਮੇਂ ਦੀ ਹਾਲਤ ਦੀ ਯਾਦ ਰਹਿਣ ਵਜੋਂ ਲਿਖਿਆ ਹੈ। ਕਰੀ ਵਾਲੇ ਦੇ ਸੋਧੀ ਤੇ ਸ਼ਰਾਬੀ ਦੀ ਗੱਲ ਸੁਣ ਸਤਿਗੁਰੂ ਦੀ ਸਮਝਾ ਸੁਲਾਹ ਕਰਵਾਈ ਤੇ ਤੇਜ਼ੀ ਹੀ ਤੰਗ ਕਰਦੀ ਸੁਲਾਹ ਕਰਾਈ ਕਿ ਤੇਜ਼ੀ ਹੀ ਤੰਗ ਕਰਦੀ ਹੈ। ਅੱਗੋਂ ਪਾਣੀ ਭਰਨ ਦੀ ਵਕਤ ਵੰਡ ਜੁਗਤ ਕੀਤੀ। ਕਰੀ ਵਾਲੇ 7 ਹਾੜ ਨੂੰ ਇੱਕ ਸਿੱਖ ਧੁੰਨੀ ਜ਼ਿਲ੍ਹਾ ਗੁਜਰਾਂ ਵਾਲੇ ਦੇ ਕਾਗਜ਼ ਦਿੱਤਾ, ਕਵਿਤਾ ਲਿਖੀ ਸੀ। ਸਤਿਗੁਰੂ ਜੀ ਮੈਨੂੰ ਦਿੱਤਾ ਤੇ ਕਿਹਾ ਤੇਰੇ ਵਾਲਾ ਏ। ਮੈਂ ਸਾਰਾ ਪੜ ਸਤਿਗੁਰੂ ਜੀ ਨੂੰ ਸੁਣਾਇਆ। ਸਿਰਫ 2 ਲਾਈਨਾਂ ਹੀ ਮੈਂ ਉਸ ਵਿੱਚੋਂ ਲਿਖਦਾ ਹਾਂ। ਔਜੜ ਫਿਰਦਿਆਂ ਬਹੁਤ ਖੁਆਰ ਹੋਇਆ, ਹੁਣ ਡਿੱਗਿਆ ਆਪ ਦੇ ਦਵਾਰ ਗੁਰਜੀ। ਪਰਿਪੂਰਨ ਪਰਮਾਤਮਾ ਸਤਿਗੁਰੂ ਜੀ ਮੈਨੂੰ ਬਖਸ਼ ਲਓ ਬਖਸ਼ਣ ਹਾਰ ਗੁਰਜੀ। ਸਤਿਗੁਰੂ ਜੀ ਮੈਨੂੰ ਕਿਹਾ ਹੁਣ ਤੂੰ ਕੰਮਾਂ ਦੇ ਝਮੇਲੇ ਵਿੱਚ ਹੀ ਰਹਿੰਦਾ ਏ ਕਿ ਕੁਝ ਲਿਖਦਾ ਵੀ ਏ। ਮੈਂ ਅਰਜ ਕੀਤੀ ਉਹ ਰੁਝੇਵਾਂ ਤੇ ਬੜਾ ਹੈ ਪਰ ਫਿਰ ਵੀ ਵਾਦੀ ਪੂਰੀ ਕਰ ਹੀ ਲੈਂਦਾ, ਭਾਵੇਂ ਰਸ ਕੱਸਾ ਹੀ ਪਵੇ ਕਵਿਤਾ ਵਿੱਚ। ਮੈਂ 2 ਛੰਦ ਸਤਿਗੁਰੂ ਜੀ ਨੂੰ ਸੁਣਾਏ। ਨਿਤਨੇਮ ਪ੍ਰੇਮ ਦੇ ਨਾਲ ਹੁੰਦਾ ਸੁਹੰਦਾ ਚੰਦ ਚਿੱਟਾ ਵਿੱਚ ਤਾਰਿਆਂ ਦਾ, ਬ੍ਰਹਮਾ ਵੇਦ ਦੇ ਭੇਤ ਬਤਾ ਰਿਹਾ ਜੋ ਰਿਦੇ ਰਿਖੀਆਂ ਮੁਨੀਆਂ ਸਾਰਿਆਂ ਦਾ, ਸੱਚ ਖੰਡ ਸੱਚਾ ਨਿਰੰਕਾਰ ਬੈਠਾ ਲੇਖੇ ਪਾੜਦਾ ਏ ਜੀਆਂ ਕਾਰਿਆਂ ਦਾ, ਮਾਲਾ ਮਣਕਿਆਂ ਦੇ ਵਿੱਚ ਜਿਵੇਂ ਮੇਰੂ ਦਵਾ ਦੱਸ ਸਤਿਗੁਰੂ ਜਿਉਂ ਵਿੱਚੋਂ ਸਾਰਿਆਂ ਦਾ। ਨਿਤਨੇਮ ਨੇਮ ਜੋ ਇਹ ਹੁੰਦਾ ਏ ਪ੍ਰੇਮ ਨਾਲ, ਮਹਿਮਾ ਕਿਹੜੀ ਕਲਮ ਨਾਲ ਲਿਖਾਂ ਇਸ ਨੇਮ ਦੀ, ਹੱਥਾਂ ਵਿੱਚ ਮਾਲਾ ਚੱਲੇ ਮੁੱਖ ਵਿੱਚ ਜੇਬਾ ਹੱਲੇ, ਮਾਈ ਭਾਈ ਸਭ ਬਣੇ ਮੂਰਤੀ ਪ੍ਰੇਮ ਦੀ, ਰਾਜ ਸਮੇਂ ਰਾਜੇ ਅਤੇ ਜੋਗ ਸਮੇਂ ਜੋਗੀ ਜਿਵੇਂ, ਸ੍ਰੀ ਦਸਮੇਸ਼ ਜਗ੍ਹਾ ਮੱਲੀ ਕੁੰਡ ਹੇਮ ਦੀ, ਕਰਦੀ ਕਮਾਈ ਭੇਟ ਮੰਗ ਦੇ ਦਰਸ ਰਾਮ, ਰੱਖ ਦੇ ਨਾ ਲੋੜ ਇਹ ਬਕੁੰਠ ਰਾਜ ਖੇਮ ਦੀ। ਤੇ ਅਰਜ ਕੀਤੀ ਮੈਨੂੰ ਫਾਟਕ ਦੇ ਲੇਖੇ ਨੰਬਰਦਾਰੀ ਦੇ ਕੰਮ, ਖੂਹ ਦੇ ਪਾਣੀ ਦਾ ਹਿਸਾਬ ਤੇ ਸੂਬਾ ਵਰਿਆਮ ਸਿੰਘ ਜੀ ਨਾਲ ਰਹਿ ਕੇ ਕੰਮ ਕਰਨ ਦੇ ਤੇ ਬੈਲਾਂ ਦੀਆਂ ਰਕਮਾਂ ਦਾ ਵੇਰਵਾ ਆਦਿ ਦਾ ਕੰਮ ਬਹੁਤ ਰਹਿੰਦਾ ਏ, ਇਸ ਲਈ ਨਾਲੋ ਨਾਲ ਵਰਤਦੇ ਸਮੇਂ ਚੋਂ ਨੋਟ ਹੀ ਮਸਾਂ ਲਿਖਦਾ ਹਾਂ। ਸਤਿਗੁਰੂ ਜੀ ਬਚਨ ਕੀਤਾ ਜੇ ਗੁਰੂ ਨੂੰ ਮਨਜੂਰ ਹੋਇਆ ਤਾਂ ਤੇਰੇ ਲਿਖੇ ਦੀ ਕਦਰ ਪਵੇਗੀ, ਤੂੰ ਕੰਮ ਕਰੀ ਜਾ। ਇਸ ਸਮੇਂ ਸੂਬਾ ਵਰਿਆਮ ਸਿੰਘ ਜੀ ਸਭ ਪਿੰਡਾਂ ਦੇ ਮੁਖਤਿਆਰਾਂ ਉੱਪਰ ਫਿਰ ਕੇ ਨਜ਼ਰ ਰੱਖਣ ਵਾਲੇ ਸੀ ਸਤਿਗੁਰੂ ਜੀ ਵੱਲੋਂ, ਤੇ ਖੂਹਾਂ ਤੋਂ ਪਾਣੀ ਪਿਆਉਣ ਦਾ ਰਿਵਾਜ ਪਿੰਡਾਂ ਦਾ ਅੱਡੋ ਅੱਡ ਸੀ। ਕਿਤੇ ਤਾਂ ਪਸ਼ੂ ਪ੍ਰਤੀ ਪੈਸੇ ਲੱਗਦੇ ਸੀ, ਕਿਤੇ ਵਾਰੀ ਨਾਲ ਪਸ਼ੂ ਜੋੜਦੇ ਸੀ, ਪਰ ਪਾਣੀ ਸਿੱਖਾਂ ਨੂੰ ਖੂਹਾਂ ਵਿੱਚੋਂ ਕੱਢ ਕੇ ਹੀ ਹੱਥੀਂ ਲਿਆਉਣ ਦਾ ਹੁਕਮ ਸੀ ਪੀਣ ਲਈ, ਨਹੀਂ ਤੇ ਪਸ਼ੂਆਂ ਯੋਗ ਨਹੀਂ ਸੀ ਨਸਾਰੇ ਪੈਣ ਦਿੰਦੇ ਸਿੱਖ। ਸਿੱਖ ਵਗਦੇ ਖੂਹਾਂ ਤੋਂ ਤੇ ਵਾਗੜੀਆਂ ਹੱਥੋਂ ਜਲ ਛੱਕਦੇ ਸੁਣ ਸਤਿਗੁਰੂ ਜੀ ਬਚਨ ਕੀਤਾ। ਸਤਿਗੁਰੂ ਰਾਮ ਸਿੰਘ ਜੀ ਤੋਂ ਭਜਨ ਪੁਸ਼ ਨੰਦ ਲਾਲ ਹਾਫਜ਼ਾਬਾਦ ਨੇ 70 ਸਾਰ ਨਲਕੇ ਦਾ ਜਲ ਨਾ ਛਕਿਆ ਸੀ। ਉਸ ਦੇ ਪੁੱਤਰਾਂ ਦੀਆਂ ਹੁਣ ਬੰਬਈ ਕੋਠੀਆਂ ਹਨ, ਸਾਨੂੰ ਸ਼ਰਮ ਆਉਣੀ ਚਾਹੀਦੀ ਏ, ਕੂਕੇ ਕਹਾਉਂਦੇ ਹਾਂ। ਇੱਕ ਸਿੱਖ ਅਰਜ ਕੀਤੀ ਹੁਣ ਅੱਗੋਂ ਪਰ ਸਰਵਰ ਏ ਤਾਂ ਸਾਰਾ ਤੈਨੂੰ ਕੀ ਪਤਾ ਏ, ਮੈਂ ਸਭ ਕੁਝ ਜਾਣਦਾ ਹਾਂ, ਤਾਂ ਹੀ ਹਿਸਾਰ ਵੱਲ ਆ ਮੁਰੱਬੇ ਲਏ ਹਨ। ਉਸ ਨੂੰ ਕਸ਼ ਵੀ ਨਾ ਆਉਣ ਵੇਲੇ ਫੜਨੀ ਮਿਲੀ ਤੇ ਮੈਂ ਕੂਕਿਆਂ ਸਮੇਤ ਕਿਤਨਾ ਸੁਖੀ ਰਿਹਾ ਹਾਂ। ਹੁਣ ਜੋ ਤਰਸ ਚਾਹੁੰਦਾ ਹੈ ਉਹ ਭਜਨ ਨਾਲ ਸਿਮਰਨ ਦਾ ਘੰਟਾ ਨਾ ਨੇਮ ਨਾ ਖੁੰਝਾਏ ਤੇ ਕਿਸੇ ਵਸਤ ਤੇ ਚਿੱਤ ਨਾ ਡੁਲਾਏ, ਰਾਮ ਰੱਖਿਆ ਕਰੇਗਾ। ਵੇਖੋ ਚੁਚਾਲ ਕੋਠੀ ਵਿਚਲਾ ਦਾਰੂ ਸਿੱਕਾ ਸਾਡਾ ਸਭ ਵਰਖਾ ਨਾਲ ਸਿੱਲ ਗਿਆ ਸੀ। ਜੇ ਤੁਰਕ ਅੰਮ੍ਰਿਤਸਰ ਤੇ ਰਾਣੀ ਇਕੱਠੇ ਹੋਏ ਸਾਡੇ ਤੇ ਚੜ ਆਉਂਦੇ ਤਾਂ ਅਸੀਂ ਰੋਕ ਨਾ ਸਕਦੇ, ਪਰ ਜੇ ਭਜਨ ਬਾਣੀ ਤੇ ਸੰਤੋਖ ਹੱਕ ਦਾ ਆਸਰਾ ਸੀ, ਇਸ ਇੱਧਰ ਕਿਸੇ ਨੂੰ ਝਾਕਣ ਨਾ ਦਿੱਤਾ। ਸਤਿਗੁਰੂ ਜੀ 11 ਹਾੜ ਪਾਠੀ ਸੁੰਦਰ ਸਿੰਘ ਫਰੀਦ, ਹਰਨਾਮ ਸਿੰਘ ਬੱਲੜ ਕੇ ਰਾਗੀ, ਤਾਰਾ ਸਿੰਘ ਧੁੰਨੀ ਦਾ, ਸਾਧੂ ਸਿੰਘ ਮੇਰਾ ਪੁੱਤਰ ਹਿੰਦੂ ਚੱਕ ਦਾ, ਬਲੀ ਸਿੰਘ ਕੰਬੋ ਗੁਰਾਏ ਵਾਲੇ ਦਾ ਤੇ ਧੂਪੀਏ ਵੀ ਸ਼ਿਮਲੇ ਭੇਜੇ। 12 ਨੂੰ ਆਪ ਹੀ ਸਮੇਤ ਸੰਤ ਰਤਨ ਸਿੰਘ ਜੀ, ਗਿਆਨਾ ਸਿੰਘ, ਭਾਈ ਵਜ਼ੀਰ ਸਿੰਘ ਤੇ ਵੱਡੇ ਬਾਬਾ ਜੀ ਦੇ ਦਰਸ਼ਨ ਦਿੱਤੇ। ਛੋਟੇ ਬਾਬਾ ਜੀ ਤੇ ਸੰਤ ਮੋਹਕਮ ਸਿੰਘ ਬਾਅਦ ਪੁੱਜ ਗਏ। ਸੰਗਤ ਵੱਲੋਂ ਅਖੰਡ ਪਾਠ ਸੀ। ਸੰਤ ਅਮਰ ਸਿੰਘ ਜੀ ਦੇ ਪ੍ਰਬੰਧ ਵਿਚ ਮਾਈਥ ਕੋਠੀ 13 ਨੂੰ ਭੋਗ ਪਿਆ ਤੇ ਰਾਗ ਸਭਾ ਗਵਰਨਰ ਦੀ ਕੋਠੀ ਹੋਈ। ਟਿਕਟ 10 ਤੋਂ 30 ਰੁਪਏ ਤੱਕ ਸੀ। ਪੰਡਿਤ ਓਮਕਾਰ ਨਾਥ ਜੀ ਆਪਣੇ ਸਾਜੀਆਂ ਸਮੇਤ ਰਾਗ ਕੀਤਾ। ਤਬਲੇ ਵਾਲੇ ਬਨਾਰਸ ਦੇ ਅਨੋਖੇ ਲਾਲ ਸੀ, ਇਹ ਉੱਚ ਕੋਟੀ ਦੇ ਸੀ। ਭਾਵੇਂ ਹੋਰ ਵੀ ਕਈਆਂ ਰਾਗ ਕੀਤਾ, ਰਾਗੀ ਰਾਗ ਰੂਪ ਹੀ ਹੋ ਜਾਂਦੇ ਸੀ ਤੇ ਬੜੀ ਹੱਥਾਂ ਨਾਲ ਆਵਾਜ਼ ਐਸੀ ਕਰਦੇ ਮੁੱਖ ਦਾ ਬੋਲ ਹੀ ਜਾਪਦਾ ਸੀ। ਦਿੱਲੀਓ ਚੁਚਾਲ ਆਏ ਸਤਿਗੁਰੂ ਜੀ ਸਮੇਤ ਸਭ ਸਿੱਖਾਂ ਦੇ। ਸਤਿਗੁਰੂ ਜੀ ਸਵੇਰੇ ਹੀ ਸੰਤਾਂ ਦੇ ਡੇਰੇ ਜਗਮਲੇਰੇ ਦਰਸ਼ਨ ਦਿੱਤੇ ਤੇ ਕਿਹਾ ਖਿੱਚ ਲੱਗਦੀ ਸੀ ਤਾਂ ਸੰਤਾਂ ਦੱਸਿਆ ਕੀੜੀ ਮਸਤਾਨੀ ਗੁਜਰਾਂ ਵਾਲੇ ਦੀ ਮਦਰਾਸੋਂ ਰਾਤ ਹੀ ਆਪ ਦੇ ਦਰਸ਼ਨ ਨੂੰ ਆਈ ਹੈ। ਇਤਨੇ ਨੂੰ ਉਹ ਵੀ ਆਏ ਚਰਨੀ ਲੱਗੀ, ਚੁੱਪ ਹੀ ਰਹਿੰਦੀ ਸੀ ਪਰ ਨੇਤਰ ਨਾ ਚਮਕਦੀ, ਸਤਿਗੁਰੂ ਜੀ ਵੱਲ ਵੇਖਦੀ। ਸੰਤ ਤੇਜਾ ਸਿੰਘ ਜੀ ਨੂੰ ਜੱਫੀ ਵਿਚ ਲੈ ਸਤਿਗੁਰੂ ਜੀ ਬਚਨ ਕੀਤਾ, ਮੁਕਰਿਆ ਨਾ ਕਰੋ, ਆਪ ਤੇ ਬੜੀ ਕਰਤੇ ਦੀ ਕਿਰਪਾ ਹੈ। ਸੰਤ ਗੁਲਾਬ ਸਿੰਘ ਮਸਤ ਦੇ ਘਰ ਦਰਸ਼ਨ ਦਿੱਤੇ। ਸੰਤ ਜੀ ਉੱਠ ਚਰਨੀ ਲੱਗੇ, ਸਤਿਗੁਰੂ ਜੀ ਬਚਨ ਕੀਤਾ, ਹੁਣ ਅੱਗੋਂ ਤੇ ਇਹੋ ਜੇ ਹੋਣੇ ਹੀ ਰਹਿ ਗਏ ਹਨ, ਇਹ ਮਹਾਂ ਮਸਤਾਨਾ ਮੈਂ ਵੇਖਿਆ ਹੈ। ਸੰਤ ਗੁਲਾਬ ਸਿੰਘ 8 ਪੈਰੀ ਭੋਰਾ 2 ਅੰਨ ਤੇ ਜਲ 2 ਘੁੱਟਾਂ ਛਕਦੇ, ਮੰਜੇ ਕੋਠੇ ਤੇ ਨਹੀਂ ਰੱਖ ਕਰਦੇ, ਜੰਗਲ ਕਦੀ ਨਹੀਂ ਜਾਂਦੇ। ਸਤਿਗੁਰੂ ਜੀ ਇਨ੍ਹਾਂ ਦੇ ਜੀਆਂ ਦੀ ਸਭ ਸੁਰਤ ਰੱਖਦੇ ਹਨ ਪਰ ਜੀ ਸੰਤੋਖੀ ਹਨ। ਕਹਿੰਦੇ ਹਨ ਗੁਰੂ ਘਰ ਭੇਟਾ ਦੇਣ ਦਾ ਥਾਂ ਹੈ, ਜਿੱਥੋਂ ਅਨੇਕ ਜੀ ਆ ਉਧਰ ਪੂਰਨਾ ਕਰਦੇ ਹਨ। ਜੋ ਵੈਸਾਖ ਤੋਂ ਸਤਿਗੁਰੂ ਜੀ ਅਰਥਾਂ ਸਮੇਤ ਪਾਠ ਰੱਖਿਆ ਹੋਇਆ ਕੋਠੀ ਸਮੇਤ ਦੋਨਾਂ ਬਾਬਿਆਂ ਜਦ ਸਮਾਂ ਮਿਲਦਾ ਸਹਿਜ ਨਾਲ ਕਰਦੇ। ਪਾਠ ਸਮੇਂ ਬਚਨ ਕੀਤੋ ਨੇ ਜੋ ਵੋਟਾਂ ਦਾ ਫੈਸਲਾ ਹੁਣ ਤੁਰਿਆ ਹੈ, ਇਹ ਤਦ ਤੋਂ ਚਾਲੂ ਹੈ ਜਦ ਤੋਂ ਝੂਠੇ ਬਹੁਤ ਹੋ ਗਏ ਹਨ। ਜੇ ਇਹ ਗੱਲ ਮੁੱਢੋਂ ਹੁੰਦੀ ਤਾਂ ਪ੍ਰਹਿਲਾਦ ਨੂੰ ਸੰਤ ਕਿਸ ਕਹਿਣਾ ਸੀ। ਜੋ ਸਿੱਖ ਕਈ ਵਾਰੀ ਰਿਆਇਤ ਕੀਤਿਆਂ ਸਮਝਾਇਆ ਵੀ ਨਾ ਮੰਦੀ ਆਦਿ ਤੋਂ ਮੁੜਦਾ, ਸਤਿਗੁਰੂ ਦੀ ਰਕਮ ਦੇ ਖਰੀਦੀ ਜ਼ਮੀਨ ਦੀ ਤੁਰਤ ਕੱਢ ਦਿੰਦੇ। ਲਾਗਰਾਂ ਦੇ ਸਿੱਖ ਤਹਿਸੀਲਦਾਰ ਅੱਗੇ ਸਰਸੇ ਜਾ ਬੋਲੇ ਕਿ ਸਾਡੇ ਤੇ ਸਰਕਾਰ ਵਾਂਗੂ ਤੱਦੀ ਕਰਦੇ ਹਨ, ਸਰਕਾਰ ਤਾਂ ਤੁਸੀਂ ਹੋ। ਉਸ ਉੱਤਰ ਦਿੱਤਾ, ਤੁਸੀਂ ਕੂਕੇ ਨਹੀਂ ਹੋਣੇ, ਜ਼ਮੀਨ ਦੇ ਲਾਲਚ ਨੂੰ ਕੱਛਾਂ ਪਾ ਆਏ ਹੋ। ਕੂਕੇ ਤੇ ਰੁੱਸੇ ਗੁੱਸੇ ਹੋਏ ਗੁਰੂ ਜੀ ਦੇ ਖਿਲਾਫ਼ ਕਦੀ ਨਹੀਂ ਬੋਲਦੇ, ਤੁਸੀਂ ਸ਼ੇਖੂਪੁਰੀਆਂ ਜੱਟਾਂ ਵਿਚ ਜਾ ਵਸੋ, ਚੰਗੇ ਰਹੋਗੇ। ਸਤਿਗੁਰੂ ਜੀ ਸੁਣ ਤੁਰਤ ਉਨ੍ਹਾਂ ਦੀ ਰਕਮ ਮੋੜੀ ਤੇ ਕਿਹਾ ਜਾਓ ਜਿੱਧਰ ਚਾਹੋ। ਸਿਰਫ ਕਾਲਾ ਸਿੰਘ ਹੀ ਉਨ੍ਹਾਂ ਦੇ ਵਿਚੋਂ ਰੱਖਿਆ, ਜੋ ਹੁਣ ਜੱਗ ਮਲੇਰੇ ਵਾਲੀ ਵੇਚ ਥੋਬਰੀ ਜ਼ਮੀਨ ਖਰੀਦ ਰਹਿੰਦਾ ਹੈ ਤੇ ਕਹਿੰਦਾ ਏ ਮੈਂ ਮਾਲਕੀ ਵੀ ਵਧਾ ਲਈ ਤੇ ਕੁਲ ਵੀ ਉਪਾਧੀਆਂ ਤੋਂ ਬਚਾ ਲਈ ਨਾਮਧਾਰੀਆਂ ਹੋਣ ਕਰਕੇ। ਜਿਹੜੇ ਸੁਖ ਸੁਤੇ ਹੀ ਹੋ ਜਾਂਦੇ ਹਨ, ਮਾਸ ਸ਼ਰਾਬ ਉਪਾਧੀ ਬਰਬਾਦੀ ਤੋਂ ਬਤਾਉਂਦੇ ਹਨ, ਉਨ੍ਹਾਂ ਦਾ ਕੋਈ ਮੁੱਲ ਨਹੀਂ। ਜੇ ਭਜਨ ਬਾਣੀ ਸਤ ਸੰਤੋਖ ਸੇਵਾ ਇਸ਼ਨਾਨ ਹੋਣ ਤਾਂ ਕੀ ਕਹਿਣਾ ਹੋਇਆ, ਬਦੀਆਂ ਤੋਂ ਨਾ ਮੁੜਦੇ ਜਾਣ ਜਿਨ੍ਹਾਂ ਸਿੱਖਾਂ ਨੂੰ ਸਤਿਗੁਰੂ ਜੀ ਆਪਣੇ ਖਰੀਦੇ ਤੇ ਵਸਾਏ ਪਿੰਡਾਂ ਤੋਂ ਕੱਢ ਦਿੰਦੇ, ਜੇ ਉਹ ਨੇੜੇ ਕਿਸੇ ਪਿੰਡ ਟਿਕਦੇ ਤਾਂ ਸਤਿਗੁਰੂ ਜੀ ਹਾਕਮਾਂ ਨੂੰ ਕਹਿੰਦੇ, ਇਹੋ ਜੇ ਤੁਹਾਨੂੰ ਸਾਨੂੰ ਦੁਖੀ ਹੀ ਕਰਨਗੇ, ਦੂਰ ਕੱਢੋ ਇਹੋ ਜੇ। ਜੋ ਸਿੱਖ ਬਾਗੜੀਆਂ ਤੋਂ ਜ਼ਮੀਨ ਜਾ ਲੈ ਵਾਹੁਣ ਪੈਂਦੇ, ਸਤਿਗੁਰੂ ਜੀ ਕਹਿੰਦੇ, ਜੇ ਹਿੱਸਾ ਨਾ ਦਿਓਗੇ ਤਾਂ ਵੀ, ਜੇ ਕਬਜ਼ਾ ਕੱਲ ਨੂੰ ਨਾ ਛੱਡੋਗੇ ਤਾਂ ਵੀ ਸਾਡੀ ਬਦਨਾਮੀ ਹੋਵੇਗੀ। ਤੁਸੀਂ ਆਪਣੇ ਪਿੰਡਾਂ ਵਿੱਚ ਹੀ ਨੇਕ ਨੀਤੀ ਨਾਲ ਵਰਤੋ, ਘਰ ਦੀ ਅੱਧੀ ਹੀ ਚੰਗੀ ਹੁੰਦੀ ਏ। ਸਰਕਾਰੋਂ ਤਕਾਵੀ ਦੇਣ ਆਏ ਹਾਕਮ ਸਤਿਗੁਰੂ ਜੀ ਕਿਹਾ, ਸਿੱਖੋ ਸਬਰ ਨਾਲ ਦਿਨ ਕੱਟ ਲਵੋ, ਸਰਕਾਰੀ ਕਰਜ਼ਾ ਕਵੇਲੇ ਔਖਾ ਭਰਦਾ ਏ। ਸੂਬਾ ਮਹਿਤਾਬ ਸਿੰਘ ਜੀ, ਜੋ ਰਾਮਪੁਰ ਜ਼ਿਲ੍ਹਾ ਗੁਜਰਾਂ ਵਾਲੇ ਦੇ ਰਾਮਗੜੀਏ ਸੀ ਤੇ ਰਾਵਲ ਪਿੰਡੀ ਦੇ ਸੂਬੇ ਸੀ, ਸਤਿਗੁਰੂ ਜੀ ਨੂੰ ਵੇਖੀ ਵਾਰਤਾ ਸੁਣਾਈ ਕਿ ਇੱਕ ਮੁਸਲਮਾਨੀ ਬੜੀ ਸੂਰਤਵੰਦ ਸੀ। ਉਸਨੇ ਕਿਸੇ ਹਿੰਦੂ ਸਿੱਖ ਨੂੰ ਨਾ ਕਬੂਲਿਆ ਤਾਂ ਅੱਗ ਵਿੱਚ ਪਾ ਕੇ ਸਿੱਖਾਂ ਸਾੜ ਦਿੱਤੀ। ਉਸ ਕਲਮਾ ਪੜਦੀ ਸੜਦੀ ਤੇ ਬੁੱਲ ਕੁੱਲ ਨੇ ਹਿਲਦੇ ਵੇਖੇ ਸੀ। ਸਤਿਗੁਰੂ ਜੀ ਬਚਨ ਕੀਤਾ, ਇਹ ਹਿੰਦੂਆਂ ਦੀ ਬੀਬੀ ਮੁਸਲਮਾਨ ਹੋਣਾ ਨਾ ਮੰਨੇ, ਇੱਕ ਹਿੰਦੂਆਂ ਦੀ ਬੀਬੀ ਮੁਸਲਮਾਨ ਹੋਣਾ ਨਾ ਮੰਨੇ। ਤੁਰਕਾਂ ਕਿਹਾ, ਤਲਵਾਰ ਨਾਲ ਮਾਰ ਦਿੰਦੇ ਹਾਂ। ਉਹ ਲੰਮੀ ਪੈ ਕਿਹਾ, ਮਾਰੋ ਤਲਵਾਰ। ਇਤਨੇ ਨੂੰ ਇੱਕ ਤਰਸਵਾਨ ਮੂਮਨ ਆਇਆ, ਉਸ ਕਿਹਾ, ਇਹ ਮੇਰੀ ਧੀ ਹੈ ਸਤ ਧਰਮ ਵਾਲੀ, ਤੇ ਅੰਮ੍ਰਿਤਸਰ ਉਸ ਨੂੰ ਪਹੁੰਚਾਇਆ। ਮੈਂ ਉਸ ਨੂੰ ਜੰਮੂ ਜਾ ਵੇਖ ਮਿਲ ਕਿਹਾ, ਬੀਬੀ ਤੂੰ ਧਨ ਹੈ, ਤੇਰੇ ਜਿਹੀਆਂ ਸਤੀਆਂ ਕਈਆਂ ਨੇ ਪੁਰਾਣੀ ਸਤੀਆਂ ਦੀ ਪ੍ਰਥਾ ਨੂੰ ਸੁਰਜੀਤ ਕਰ ਵਿਖਾਇਆ ਹੈ। ਸਤਿਗੁਰੂ ਜੀ ਬਚਨ ਕੀਤਾ, ਜਿਨ੍ਹਾਂ ਨੇ ਆਪਣੇ ਤੇ ਤੇਲ ਪਾ ਕੇ ਜਾਂ ਪਤੀਆਂ ਨੂੰ ਕਹਿ ਜਾਨ ਦੇ ਦਿੱਤੀ ਹੈ ਤੇ ਜਾਨ ਤੇ ਖੇਡ ਗਈਆਂ ਹਨ, ਖੂਹਾਂ ਦਰਿਆਵਾਂ ਵਿੱਚ ਛਾਲਾ ਮਾਰ ਜੋ ਸੋ ਸਭ ਸਤੀਆਂ ਹੀ ਹਨ, ਜਿਨ੍ਹਾਂ ਨੇ ਹੱਥੀ ਧਰਮ ਪਾਰੋਂ ਟੱਬਰ ਮਾਰੇ ਹਨ, ਸੋ ਮਰਦ ਵੀ ਧਰਮੀ ਹੋ ਨਿਵੇ ਹਨ। ਧਰਮ ਦੀ ਖਾਤਰ ਜੋ ਕੁਝ ਕਿਸੇ ਕੀਤਾ ਸੋ ਧਰਮ ਹੀ ਹੈ, ਮਜ਼ਹਬ ਦਾ ਕੋਈ ਸਵਾਲ ਨਹੀਂ, ਧਰਮ ਦਾ ਦਿਲ ਨਾਲ ਸੰਬੰਧ ਹੈ, ਸਰੀਰ ਨਾਲ ਨਹੀਂ। ਸਤਿਗੁਰੂ ਜੀ ਦਿੱਲੀਓ ਕਾਰ ਤੇ ਜਿੰਨੇ ਆ ਸਕੇ ਅੰਬ ਲਿਆਂਦੇ। ਜੋ ਪਾਠ ਅਰਥਾਂ ਸਮੇਤ ਕਰਨਾ ਰੱਖਿਆ ਸੀ ਉਸ ਦਾ ਭੋਗ 844 ਕੋਠੀ ਪਾਇਆ। ਦੁਆਲੇ ਦੇ ਨਗਰਾਂ ਤੋਂ ਬਹੁਤ ਸੰਗਤ ਆਈ, ਕੜਾਹ ਪ੍ਰਸ਼ਾਦ ਬਹੁਤ ਵਰਤਿਆ, ਅੰਬ ਵੀ ਵਰਤਾਏ। ਇਸ ਸਾਲ ਵਰਖਾ ਪਰ ਨਾਲੋਂ ਪਹਿਲਾਂ ਹੋਈ ਤੇ ਨਹਿਰਾਂ ਵੀ ਪਹਿਲਾਂ ਚੱਲੀਆਂ। ਸਤਿਗੁਰੂ ਜੀ ਸਭ ਸਿੱਖਾਂ ਨੂੰ ਸਭ ਨਗਰੀ ਜਾ ਉਦਮ ਤੇ ਮਦਦ ਦੇ ਆਰੇ ਲਾਇਆ। ਨਾਲੀ ਵੀ ਪਰ ਨਾਲੋਂ ਪਹਿਲਾਂ ਹੀ ਹੜ੍ਹ ਆਈ। ਸਿੱਖ ਨਾਲ ਵਾਹੁੰਦੇ ਵਿਹਾਰ ਕਰਦੇ, ਘੰਟਾ ਨਾਮ ਸਿਮਰ ਦਾ ਜ਼ਰੂਰ ਖੇਤਾਂ ਵਿੱਚ ਹੀ ਬੈਠ ਵਿਹਾਰ ਛੱਡ ਕਰਦੇ। ਬਾਗੜੀ ਲੋਕ ਰਾਹਾਂ ਤੇ ਨਗਰਾਂ ਵਿੱਚੋਂ ਲੰਘਦੇ ਜਿੱਥੋਂ ਅੱਗੇ ਝਾਕਦੇ ਸੀ। ਹੁਣ ਲੋੜ ਲੱਗੀ ਨੂੰ ਪ੍ਰਸ਼ਾਦ ਵੀ ਛਕਦੇ ਤੇ ਤੱਕਦੇ ਭਜਨ ਬਾਣੀ ਕਰਦਿਆਂ ਤਾਂ ਕਹਿੰਦੇ, ਇਸ ਗੁਰੂ ਦੇ ਪ੍ਰਤਾਪ ਤੇ ਸਿੱਖਾਂ ਦੇ ਇੱਧਰ ਆਉਣ ਕਰ ਅਸੀਂ ਵੀ ਸੁਖੀ ਕਈ ਤਰਫਾਂ ਤੋਂ ਹੋ ਗਏ ਹਾਂ। ਰੱਜ ਖਾਣ ਤੇ ਬੇਫਿਕਰ ਦਿਨੇ ਰਾਤ ਘੱਗਰ ਦੇ ਲਾਗੇ ਦੇ ਨਗਰਾਂ ਵਿੱਚੋਂ ਲੰਘਣ ਲੱਗੇ ਹਾਂ, ਨਹੀਂ ਤੇ ਔੜਾਂ ਗਰਮੀਆਂ ਦੀ ਬਹਾਰ ਅਸੀਂ ਘਰਾਂ ਨੂੰ ਤਾਲੇ ਲਾ ਅੱਗੇ ਮੋੜੇ ਤੋਂ ਦੂਰ ਨਹਿਰਾਂ ਖੂਹਾਂ ਦੀਆਂ ਵਾਹੀਆਂ ਵਾਲੀ ਥਾਈ ਤੁਰ ਜਾਂਦੇ ਸੀ। ਸਾਰਾ ਸੌਣ ਹੀ ਠੰਡ ਰਹੀ ਇਸ ਸਾਲ। ਸਤਿ ਸ੍ਰੀ ਅਕਾਲ।